ਤਾਂ ਤੇ ਇੱਦਾਂ ਭਾਈ ਅਸੀਂ ਕਿਤੇ ਉਸ ਮਾਲਕ ਨੂੰ ਭੁੱਲ ਨਾ ਜਾਈਏ, ਸੁਚੇਤ ਹੋਈਏ। ਆਓ ਜਿਹੜੇ ਜੁੜ ਜਾਂਦੇ ਨੇ, ਜੁੜਿਆ ਜਿਹੜਾ ਮੰਨ ਲਓ ਮਿਹਨਤ ਕਰਦੇ ਹੈ, ਚਾਰ ਪੈਸੇ ਕੋਲ ਹੈਗੇ ਮਿਹਨਤ ਦੀ ਕਮਾਈ, ਅਤੇ ਗੁਰੂ ਨਾਲ ਵੀ ਜੁੜੇ ਹੈ, ਗਲਤ ਵਰਤੋਂ ਨਹੀਂ ਕਰਦੇ ਪੈਸੇ ਦੀ, ਤਾਂ ਤੇ ਉਹਦਾ ਪੈਸਾ ਸਹੀ ਪਾਸੇ ਕੰਮ ਆ ਜਾਂਦਾ। ਜੇ ਬਾਣੀ 'ਚ ਵਚਨ ਹੈ ਦੂਸਰਾ, ਹੁਣ ਤਿੰਨਕਾ ਖਾਧਾ ਪੈਦਾ ਮਾਇਆ ਸੱਪ ਪਵਿੱਤ ਹੈ ਜੋ ਨਾਮ ਹਰ ਰਾਤੇ, ਤਿੰਨਕੇ ਘਰ ਮੰਦਰ ਮਹਿਲ ਸਰਾਈ ਸੱਪ ਪਵਿੱਤ ਹੈ, ਜਿੰਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਬਰਸਾਤੇ, ਤਿੰਨਕੇ ਤੁਰੇ ਜੀਨ ਖੁਰਗੀਰ ਸੱਪ ਪਵਿੱਤ ਹੈ, ਜਿੰਨੀ ਗੁਰਮੁਖ ਸੇਵਕ ਸਿੱਖ ਸਾਧ ਸੰਤ ਚੜ੍ਹ ਜਾਂਦੇ, ਤਿੰਨਕੇ ਕਰਮ ਧਰਮ ਕਾਰਕ ਸੱਪ ਪਵਿੱਤ ਹੈ, ਜੋ ਬੋਲਹੇ ਰਾਮ ਨਾਮ ਹਰ ਸਾਤੇ, ਜਿਨ ਕਹਿ ਪੋਤੈ ਪੁੰਨ ਹੈ ਸੇ ਗੁਰਮੁਖ ਸਿੱਖ ਗੁਰੂ ਪਹਿ ਜਾਤੇ। ਇਹ ਜੁੜੀ ਦੀ ਗੱਲ ਹੈ, ਜੁੜੀ ਅਮੀਰੀ ਦੀ। ਗੁਰੂ ਜੀ ਕਹਿੰਦੇ ਉਹਨਾਂ ਦਾ ਖਾਣਾ ਪਹਿਨਣਾ ਮਾਇਆ ਪਵਿੱਤਰ ਹੈ। ਤਿੰਨਕਾ ਖਾਧਾ ਪੈਦਾ ਮਾਇਆ ਸੱਪ ਪਵਿੱਤ ਹੈ। ਉਹਨਾਂ ਦਾ ਖਾਣਾ ਪਵਿੱਤਰ ਹੈ, ਕਿਉਂ? ਕਿਉਂਕਿ ਜਿਹੜੇ ਗੁਰੂ ਦੇ ਪਿਆਰੇ ਹੈਗੇ ਉਹ ਸ਼ੁੱਧ ਸਾਦਾ ਅਤੇ ਪੌਸ਼ਟਿਕ ਭੋਜਨ ਛਕਦੇ ਆ ਨਾ, ਉਹ ਜੀਵ ਦੇ ਸਵਾਦ ਪੂਰੇ ਕਰਨ ਨਹੀਂ ਜਾਂਦੇ ਪੰਜ ਤਾਰਾ ਹੋਟਲਾਂ ਦੇ ਵਿੱਚ। ਉਹਨਾਂ ਦਾ ਖਾਣਾ ਪਵਿੱਤਰ ਹੈ, ਸ਼ੁੱਧ ਹੈ। ਉਹਨਾਂ ਦਾ ਪਹਿਨਣਾ ਵੀ ਸ਼ੁੱਧ ਹੈ। ਉਹਨਾਂ ਦਾ ਪਹਿਨਣਾ ਉਹ ਯਾਨੀ ਕਿ ਆ ਫਜ਼ੂਲ ਦੀਆਂ ਯਾਨੀ ਕਿ ਐਕਟਰਾਂ ਦੀਆਂ ਰੀਸਾਂ ਨਹੀਂ ਕਰਦੇ, ਫੈਸ਼ਨ ਪ੍ਰਸਤੀਆਂ ਨਹੀਂ ਕਰਦੇ। ਫੈਸ਼ਨ ਪ੍ਰਸਤੀ ਦੀ ਪਰਿਭਾਸ਼ਾ ਕੀ ਹੈ? ਬਦਲਦੀ ਹੋਈ ਵੱਧ ਸੂਰਤੀ ਦੱਸਿਆ ਸੀ ਪਹਿਲਾਂ ਵੀ, 6 ਮਹੀਨਿਆਂ ਮਗਰੋਂ ਕਹਿਣ ਲੱਗ ਗਏ ਤਾਂ ਬੁਰਾ ਜਿਹਾ ਲੱਗਦਾ। ਅੱਜ ਫੈਸ਼ਨ 6 ਮਹੀਨਿਆਂ ਮਗਰੋਂ ਵੀ ਕਹਿੰਦੇ ਤਾਂ ਭੈੜਾ ਜਿਹਾ ਲੱਗਦਾ। ਦੇਖੋ ਦੁਨੀਆਂ ਕਿਹੋ ਜਿਹੀ ਹੈ। ਪਰ ਗੁਰੂ ਦੇ ਪਿਆਰੇ ਨਾ ਚੱਕਰਾਂ ਵਿੱਚ ਨਹੀਂ ਪੈਂਦੇ, ਜਿਸ ਕਰਕੇ ਉਹਨਾਂ ਦਾ ਪਹਿਨਣਾ ਵੀ ਪਵਿੱਤਰ ਹੈ, ਉਹਨਾਂ ਦਾ ਖਾਣਾ ਵੀ ਪਵਿੱਤਰ ਹੈ ਜਿਹੜੇ ਜੁੜੇ ਆ ਗੁਰੂ ਦੇ ਨਾਲ। ਉਹਨਾਂ ਦੀ ਮਾਇਆ ਵੀ ਪਵਿੱਤਰ ਹੈ। ਕਿਉਂ ਪਵਿੱਤਰ ਹੈ? ਕਿਉਂਕਿ ਜਿੰਨੀ ਮਾਇਆ ਹੈ ਉਹ ਹੱਕ ਸੱਚ ਦੀ ਕਮਾਈ ਹੈ, ਕਿਸੇ ਨਾਲ ਠੱਗੀ ਚੋਰੀ ਨਹੀਂ ਕੀਤੀ, ਛਲ ਕਪਟ ਨਹੀਂ ਕੀਤਾ, ਰਿਸ਼ਵਤਖੋਰੀ ਨਹੀਂ ਕੀਤੀ, ਮਿਲਾਵਟਬਾਜ਼ੀ ਨਹੀਂ ਕੀਤੀ, ਨਸ਼ੇ ਨਹੀਂ ਵੇਚੇ, ਕਿਸੇ ਨੂੰ ਗੁੰਮਰਾਹ ਨਹੀਂ ਕੀਤਾ। ਇਸ ਕਰਕੇ ਜਿਹੜੇ ਗੁਰੂ ਨਾਲ ਜੁੜੇ ਹੋਏ ਪਰਿਵਾਰ ਨੇ, ਗੁਰਮੁਖ ਪਰਿਵਾਰਾਂ ਦੀ ਗੱਲ ਚੱਲੀ ਹੈ ਹੁਣ, ਤਾਂ ਤੇ ਜੋ ਉਹਨਾਂ ਦੇ ਘਰ ਖੁਸ਼ਹਾਲੀ ਹੈ ਉਹ ਮਿਹਨਤ ਦੀ ਕਮਾਈ ਹੈ, ਉਹ ਛਲ ਕਪਟ ਦੀ ਕਮਾਈ ਨਹੀਂ। ਜਿਸ ਕਰਕੇ ਉਹ ਮਾਇਆ ਵੀ ਪਵਿੱਤਰ ਹੈ ਕਿਉਂਕਿ ਮਿਹਨਤ ਦੀ ਹੈ। ਤਾਂ ਤੇ ਤਿੰਨਕਾ ਖਾਧਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ, ਜਿਹੜੇ ਪਰਮਾਤਮਾ ਦੇ ਨਾਮ ਵਿੱਚ ਰੱਤੇ ਹੋਏ ਹੈ, ਜਿਹੜੇ ਵਾਹਿਗੁਰੂ ਪਰਮੇਸ਼ਰ ਨਾਲ ਜੁੜੇ ਹੋਏ ਹੈ, ਜੋ ਨਾਮ ਹਰ ਰਾਤੇ, ਤਿੰਨਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ, ਉਹਨਾਂ ਦੇ ਘਰ ਮਹਿਲ ਮਾੜੀਆਂ ਵੀ ਪਵਿੱਤਰ ਹੈ। ਕਿਉਂਕਿ ਜਿੱਥੋਂ ਤਿੰਨਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ, ਜਿੰਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਬਰਸਾਤੇ। ਅਭਿਆਗਤ ਲੋੜਵੰਦ ਜਿੱਥੋਂ ਵਰਸਾਇਆ ਜਾਂਦਾ ਹੈ, ਜਿੱਥੋਂ ਕਿਸੇ ਲੋੜਵੰਦ ਦੀ ਸਹਾਇਤਾ ਕੀਤੀ ਜਾਂਦੀ ਹੈ। ਗੁਰਸਿੱਖ ਦੇ ਘਰ ਦੀ ਰਸੋਈ ਗੁਰੂ ਕਾ ਲੰਗਰ ਹੈ, ਭੁੱਖੇ ਨੂੰ ਪ੍ਰਸ਼ਾਦਾ ਛਕਾਇਆ ਜਾਂਦਾ ਹੈ, ਕਿਉਂ? ਘਰ ਘਰ ਅੰਦਰ ਧਰਮਸ਼ਾਲਾ ਹੋਵੇ, ਕੀਰਤਨ ਸਦਾ ਜਸਵਾ। ਜਿਹੜੇ ਗੁਰੂ ਦੇ ਪਿਆਰੇ ਹੈ, ਇਕੱਲੇ ਇਕੱਲੇ ਗੁਰੂ ਦੇ ਪਿਆਰੇ ਦਾ ਘਰ ਧਰਮ ਸਥਾਨ ਹੀ ਹੁੰਦਾ, ਸਦਾ ਹੀ ਕੀਰਤਨ ਹੁੰਦਾ, ਉੱਥੇ ਨਿਤਨੇਮ ਹੁੰਦਾ, ਭੁੱਖੇ ਨੂੰ ਪ੍ਰਸ਼ਾਦਾ ਛਕਾਇਆ ਜਾਂਦਾ, ਲੋੜਵੰਦ ਦੀ ਲੋੜ ਪੂਰੀ ਕੀਤੀ ਜਾਂਦੀ ਹੈ। ਇਸ ਕਰਕੇ ਜਿਹੜੇ ਜੁੜੇ ਪਰਿਵਾਰ ਨੇ ਭਾਈ, ਉਹਨਾਂ ਦੇ ਘਰ ਮਹਿਲ ਮਾੜੀਆਂ ਬੜੇ ਪਵਿੱਤਰ ਨੇ, ਮਾੜੇ ਨਹੀਂ। ਜਿਹੜੇ ਟੁੱਟੇ ਹੋਏ ਨੇ ਉਹਨਾਂ ਦੇ ਘਰ ਭੁੱਤਾਂ ਦੇ ਵਾੜੇ ਹੈ। ਕਬੀਰ ਜਿਹੇ ਘਰ ਸਾਧਨਾ ਸੇਵੀ ਹੈ, ਹਰ ਕੀ ਸੇਵਾ ਨਾਹੀ, ਤੇ ਘਰ ਮਰਹਟ ਸਾਰ ਕੇ ਭੂਤ ਵਸ ਹੀ ਤਿੰਨ ਮਾਹੀ। ਜਿਹੜੇ ਘਰ ਵਿੱਚ ਸਾਧੂ ਸਤਿਗੁਰ ਦੀ ਮੱਤ ਨਹੀਂ, ਜਿਹੜੇ ਘਰ 'ਚ ਗੁਰਬਾਣੀ ਦਾ ਪਾਠ ਨਹੀਂ, ਪਰਮਾਤਮਾ ਦੀ ਯਾਦ ਨਹੀਂ, ਕਹਿੰਦੇ ਉਹ ਘਰ ਸ਼ਮਸ਼ਾਨ ਭੂਮੀ ਦੇ ਸਮਾਨ ਹੈ, ਅਤੇ ਉਹਦੇ ਵਿੱਚ ਰਹਿਣ ਵਾਲਾ ਸਾਰਾ ਟੱਬਰ ਹੀ ਭੂਤਾਂ ਦਾ, ਭੂਤ ਵਸੇ ਤਿੰਨ ਮਾਹੀ। ਤਾਂ ਤੇ ਆਪਣੇ ਘਰ ਨੂੰ ਭੂਤਾਂ ਦਾ ਵਾੜਾ ਨਾ ਬਣਾਈਏ, ਆਪਾਂ ਭੂਤ ਨਾ ਬਣੀਏ ਗੁਰੂ ਨਾਲ ਟੁੱਟ ਕੇ। ਘਰ ਉਹ ਪਵਿੱਤਰ ਹੈ ਜਿਹੜੇ ਘਰ 'ਚ ਗੁਰੂ ਦੀ ਮੱਤ ਹੈ, ਜਿੱਥੋਂ ਲੋੜਵੰਦ ਦੀ ਸਹਾਇਤਾ ਕੀਤੀ ਜਾਂਦੀ ਹੈ। ਗ੍ਰਿਸਤੀ ਜੀ ਦਰਵਾਜ਼ੇ 'ਤੇ ਕੋਈ ਲੋੜਵੰਦ ਆਇਆ, ਸੱਚਮੁੱਚ ਲੋੜਵੰਦ ਹੋਵੇ, ਇਹ ਤਾਂ ਪਖੰਡ ਵੀ ਚੱਲ ਪਿਆ ਨਾ, ਉੱਥੋਂ ਲੋੜਵੰਦ ਵਰਸਾਇਆ ਜਾਂਦਾ, ਉਹਦੀ ਗਰਜ ਪੂਰੀ ਕੀਤੀ ਜਾਂਦੀ ਹੈ, ਉੱਥੋਂ ਭੁੱਖੇ ਨੂੰ ਪ੍ਰਸ਼ਾਦਾ ਛਕਾਇਆ ਜਾਂਦਾ, ਉੱਥੇ ਰੋਜ਼ ਨਿਤਨੇਮ ਸਿਮਰਨ ਪਰਮਾਤਮਾ ਦੀ ਕੀਰਤੀ ਜਸ ਹੁੰਦਾ। ਇਹੋ ਜਿਹੇ ਘਰ ਬਾਰ, ਇਹੋ ਜਿਹੀਆਂ ਮਹਿਲ ਮਾੜੀਆਂ ਤਾਂ ਬੜੀਆਂ ਪਵਿੱਤਰ ਹੈ ਭਾਈ, ਮਾੜੀਆਂ ਨਹੀਂ ਇਹੋ ਜਿਹੀਆਂ ਮਹਿਲ ਮਾੜੀਆਂ। ਮਹਿਲ ਉਹ ਮਾੜਾ ਜਿਹਦੇ 'ਚ ਰਹਿਣ ਵਾਲਾ ਪਰਮਾਤਮਾ ਨੂੰ ਭੁੱਲਿਆ ਹੋਇਆ, ਰੱਬ ਨੂੰ ਯਾਦ। ਲਿਖਿਆ ਨਾ ਬਾਣੀ ਦੇ ਵਿੱਚ, ਭਲੀ ਸੁਹਾਵੀ ਛਾਪਰੀ ਜਮ ਹੈ, ਗੁਣ ਗਾਏ ਕਿਸੇ ਹੀ ਕਾਜ ਨਾ ਧੁੱਲ ਹਰ ਜਿੱਤ ਹਰ ਮਿਸਰਾ। ਕਹਿੰਦੇ ਇਹ ਜਿਹਾ ਮਹਿਲ ਕਿਸੇ ਕੰਮ ਨਹੀਂ ਜਿਹਦੇ ਵਿੱਚ ਰਹਿਣ ਵਾਲੇ ਪਰਮਾਤਮਾ ਨੂੰ ਭੁੱਲੇ ਹੋਏ ਹੈ। ਉਹ ਕਿਸੇ ਕੰਮ ਨਹੀਂ ਜੇ ਜੁੜੇ ਆ ਤਾਂ ਤਿਨਕੇ ਘਰ ਮੰਦਰ ਮਹਿਲ ਸਰਾਈ ਸਾ ਪਵਿੱਤ ਹੈ ਜਿਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਬਰਸਾਤੀ। ਸਿੱਧ ਹੋ ਗਿਆ ਬਾਣੀ ਤੋਂ ਉਹਨਾਂ ਦੀ ਮਾਇਆ ਖਾਣਾ ਪੀਣਾ ਪਹਿਨਣਾ ਘਰ ਬਾਰ ਚੰਗੇ ਨੇ ਪਵਿੱਤਰ ਨੇ ਮਾੜੇ ਨੇ ਜਿਹੜੇ ਜੁੜੇ ਹੋਏ ਆ ਜੁੜੀ ਅਮੀਰੀ ਨਹੀਂ ਮਾੜੀ। ਤੀਜੀ ਪੰਕਤੀ ਕਹਿੰਦੇ ਤਿਨਕੇ ਤੁਰੇ ਜੀਨ ਖੁਰਗੀਰ ਸਾ ਪਵਿੱਤ ਹੈ ਜਿਨੀ ਗੁਰਮੁਖ ਸੇਵਕ ਸਿੱਖ ਸਾਧ ਸੰਤ ਚੜ੍ਹ ਜਾਤੇ। ਕਹਿੰਦੇ ਉਹਨਾਂ ਦੇ ਜਾਣੀ ਕਿ ਚੜ੍ਹਾਊ ਸਵਾਰੀਆਂ ਕਹਿ ਲਓ ਸਿੱਧਾ ਅੱਜ ਦੇ ਸਮੇਂ ਵਿੱਚ ਵਹੀਕਲਾਂ ਜਾ ਗਏ ਉਹਨਾਂ ਸਮੇਂ 'ਚ ਇਹੀ ਸਾਧਨ ਹੁੰਦੇ ਸੀ ਨਾ ਰੱਥ ਬੱਗੀਆਂ ਉੱਠ ਘੋੜੇ ਵਗੈਰਾ ਇਹੀ ਕੁਛ ਹੁੰਦਾ ਸੀ ਉਹਨਾਂ ਸਮਿਆਂ ਦੇ ਵਿੱਚ। ਕਹਿੰਦੇ ਭਾਈ ਉਹਨਾਂ ਦੀਆਂ ਸਵਾਰੀਆਂ ਵੀ ਪਵਿੱਤਰ ਹੈ ਜਿਹਨਾਂ 'ਤੇ ਉਹ ਆਪ ਚੜ੍ਹ ਕੇ ਅਤੇ ਹੋਰ ਗੁਰੂ ਜੀ ਦੀਆਂ ਪਿਆਰੀਆਂ ਸਾਧ ਸੰਗਤਾਂ ਨੂੰ ਚੜ੍ਹਾ ਕੇ ਗੁਰੂ ਦੀ ਹਜ਼ੂਰੀ ਵਿੱਚ ਲੈ ਆਉਂਦੇ ਹੈ ਚੰਗੇ ਪਾਸੇ ਲੈ ਜਾਂਦੇ ਹੈ। ਉਹਨਾਂ ਦੇ ਵਹੀਕਲ ਉਹਨਾਂ ਦੀਆਂ ਚੜ੍ਹਾਊ ਸਵਾਰੀਆਂ ਵੀ ਚੰਗੀਆਂ ਜਿਹਨਾਂ 'ਤੇ ਚੜ੍ਹ ਕੇ ਉਹ ਚੰਗੇ ਪਾਸੇ ਜਾਂਦੇ ਹੈ ਕਿਉਂਕਿ ਜੇ ਗੁਰੂ ਨਾਲ ਜੁੜਿਆ ਵਹੀਕਲ ਹੈ ਮਾੜੇ ਪਾਸੇ ਤਾਂ ਨਹੀਂ ਜਾਣਾ ਹੁਣ ਸਿਨੇਮੇ 'ਚ ਤਾਂ ਨਹੀਂ ਜਾਣਾ ਭਾਈ ਕਾਰ ਭਜਾ ਕੇ ਸਿਨੇਮੇ 'ਚ ਤਾਂ ਜਾਣਾ ਨਹੀਂ ਕੋਈ ਗੱਡੀ ਰਾਤ ਨੂੰ ਸਿਨੇਮੇ 'ਚ ਬਾਗੀ ਜਾਂ ਕਿਸੇ ਹੋਟਲ ਰੈਸਟੋਰੈਂਟ 'ਤੇ ਧੱਕੇ ਖਾਇਆ ਜਾਂ ਕਿ ਹੋਰ ਕਿਤੇ ਰੱਬ ਦੇ ਪਿਆਰੇ ਕੋਲ ਵਹੀਕਲ ਹੈ ਕਹਿੰਦੇ ਉਹ ਤੋਰੂਗਾ ਚੰਗੇ ਪਾਸੇ ਜਾਊਗਾ ਪੰਜ ਸੱਤ ਨੂੰ ਹੋਰ ਚੜ੍ਹਾ ਕੇ ਲੈ ਜਾਊਗਾ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਤਾਂ ਨਹੀਂ ਮਾੜਾ ਉਹ ਵਹੀਕਲ ਤਾਂ ਨਹੀਂ ਮਾੜਾ ਇੱਕੋ ਵਹੀਕਲ ਨੇ ਜਿਹੜੇ ਜਾਣੀ ਕਿ ਮਾੜੇ ਥਾਵਾਂ ਦੇ ਉੱਤੇ ਬਸਰਾਂ ਵਿੱਚ ਕਾਫੀ ਇੱਕੋ ਵਹੀਕਲ ਨੇ ਆਪਾਂ ਵਹੀਕਲਾਂ 'ਤੇ ਚੜ੍ਹ ਕੇ ਆਏ ਹਾਂ ਗੁਰੂ ਦੀ ਹਜ਼ੂਰੀ 'ਚ ਦੇਖੋ ਜਿਹੜੇ ਦੂਰੋਂ ਆਏ ਹਾਂ ਕੋਈ ਕੋਈ ਮੋਟਰਸਾਈਕਲ 'ਤੇ ਆਇਆ ਕੋਈ ਕਾਰ ਜੀਪ 'ਤੇ ਆ ਕੋਈ ਕਿੱਦਾਂ ਟਰੈਕਟਰ ਟਰਾਲੇ ਸਾਰੇ ਉਹ ਵਹੀਕਲ ਉਹ ਖੜੀ ਨੂੰ ਦੇਖੋ ਕਿੰਨੇ ਪਵਿੱਤਰ ਨੇ ਜਿਨ੍ਹਾਂ 'ਤੇ ਚੜ੍ਹ ਕੇ ਅਸੀਂ ਨਾ ਗੁਰੂ ਦੀ ਹਜ਼ੂਰੀ ਜਾ ਗਏ ਗੁਰਮਤਿ ਸਮਾਗਮ 'ਚ ਆ ਗਏ। ਜਿਸ ਕਰਕੇ ਭਾਈ ਗੁਰੂ ਨਾਲ ਜੁੜੇ ਹੋਈਏ ਤਾਂ ਮੋਟਰ ਗੱਡੀਆਂ ਵੀ ਨਹੀਂ ਮਾੜੀਆਂ ਜਿਹਨਾਂ 'ਤੇ ਚੜ੍ਹ ਕੇ ਚੰਗੇ ਪਾਸੇ ਗਏ ਤਾਂ ਭਲਾ ਕਰਨ ਵਾਲੇ ਪਾਸੇ ਜਾਣਾ ਗੁਰੂ ਦੀ ਹਜ਼ੂਰੀ 'ਚ ਆਉਣਾ ਕਿਸੇ ਸਮਾਜ ਭਲਾਈ ਦੇ ਕੰਮ ਵਿੱਚ ਜਾਣਾ ਤਾਂ ਤੇ ਫਿਰ ਕਹਿੰਦੇ ਭਾਈ ਇਹ ਜਾਣੀ ਕਿ ਜੋ ਪਵਿੱਤਰ ਹੋ ਜਾਂਦੇ ਨੇ ਸਵਾਰੀਆਂ ਵੀ ਤਾਂ ਤੇ ਤਿਨਕੇ ਤੁਰੇ ਜੀਨ ਸੁਰਜੀਤ ਸਭ ਪਵਿੱਤ ਹੈ ਜਿਨੀ ਗੁਰਮੁਖ ਸੇਵਕ ਸਿੱਖ ਸਾਧ ਸੰਤ ਚੜ੍ਹ ਜਾਂਦੇ ਤਿਨਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ ਉਹਨਾਂ ਦੇ ਸਾਰੇ ਹੀ ਕਾਰਜ ਨੇ ਜਿਹੜੇ ਉਹ ਪਵਿੱਤਰ ਹੈ ਕਿਉਂਕਿ ਉਹ ਹਰ ਕਰਮ ਧਰਮ ਦੇ ਮੁਤਾਬਕ ਕਰਦੇ ਆ ਗੁਰੂ ਦੀ ਮੱਤ ਲੈ ਕੇ ਕਰਦੇ ਆ ਭਾਵ ਭਾਵ ਜੇ ਗੁਰਸਿੱਖ ਦੇ ਵਿਆਹ ਕਾਰਜ ਵੀ ਪਵਿੱਤਰ ਹੈ ਤਾਂ ਹੀ ਤਾਂ ਕਹਿਤਾ ਇਹ ਵਿਆਹ ਨਹੀਂ ਆਨੰਦ ਕਾਰਜ ਹੈ ਆਨੰਦ ਕਾਰਜ ਬਿਲਕੁਲ ਸ਼ਾਂਤ ਮਾਹੌਲ ਹੈ ਕੋਈ ਲੱਚਰਪਣਾ ਨਹੀਂ ਕੋਈ ਨਸ਼ਾ ਨਹੀਂ ਕੋਈ ਜਾਂਜੀ ਮਾਂਜੀ ਨਹੀਂ ਕੋਈ ਹੋਸਟ ਗੈਸਟ ਨਹੀਂ ਸਭ ਸੰਗਤ ਹੈ ਗੁਰੂ ਕੀ ਪਤ ਬਿਰਲੇ ਬਿਰਲਾ ਨੂੰ ਪਤਾ ਨਾ ਗੁਰੂ ਕੀ ਸੰਗਤ ਹੈ ਸਾਰੀ ਸਭ ਗੁਰੂ ਕੀ ਸੰਗਤ ਹੈ ਕਿ ਨਾ ਪਵਿੱਤਰ ਕਾਰਜ ਹੈ ਆਨੰਦ ਕਾਰਜ ਹੈ ਆਨੰਦ ਕਾਰਜ ਹੈ ਤਾਂ ਇੱਦਾਂ ਗੁਰਸਿੱਖਾਂ ਦੇ ਤਾਂ ਵਿਆਹ ਸਮਾਗਮ ਵੀ ਆਨੰਦ ਕਾਰਜ ਬਣ ਜਾਂਦੇ ਆ ਜਿਹੜੇ ਗੁਰੂ ਦੀ ਸਿੱਖਿਆ ਮੁਤਾਬਕ ਚੱਲਦੇ ਆ ਮਨਮੁੱਖਾਂ ਦੇ ਵਿਆਹ ਸ਼ਾਦੀਆਂ ਲੜਾਈ ਝਗੜੇ ਸ਼ਰਾਬਾਂ ਪੀਤੀਆਂ ਲਲਕੁਰੇ ਮਾਰੇ ਗੋਲੀਆਂ ਚਲਾਤੀਆਂ ਕਿਸੇ ਦੇ ਵੱਜ ਗਈ ਤਾਂ ਤੇ ਹੋਰ ਲੜਾਈ ਝਗੜੇ ਹੋ ਗਏ ਗਰੁੱਸ ਕੇ ਭੱਜ ਗਏ ਸ਼ਰਾਬ ਪੀ ਕੇ ਕਿਤੇ ਅੱਧ ਨੰਗੀਆਂ ਲੜਕੀਆਂ ਸਟੇਜਾਂ 'ਤੇ ਨੱਚਦੀਆਂ ਕਿਤੇ ਕੰਨਲ ਜੇ ਭੁੜਕਦਿਆਂ ਸਟੇਜਾਂ 'ਤੇ ਮੱਖੀਆਂ ਲੜੀਆਂ ਹੁੰਦੀਆਂ ਦੇਖ ਲਓ ਗੰਦ ਪੈਂਦਾ ਨਾ ਇਹ ਮਨਮੁੱਖਾਂ ਦਾ ਕਾਰਜ ਪਰ ਵਿੱਚ ਵਿੱਚ ਤਾਂ ਬਹੁਤੇ ਸਿੱਖ ਵੀ ਇਹੋ ਜਿਹੀ ਹੋ ਰਹੇ ਹਨ ਬਹੁਤੇ ਕਿਹਾ ਸਾਰੇ ਨਹੀਂ ਕਿਹਾ ਗੁਰਸਿੱਖ ਦੇ ਕਾਰਜ ਨੇ ਜਿਹੜੇ ਨਾ ਪਵਿੱਤਰ ਆ ਕਿਉਂਕਿ ਗੁਰੂ ਤੋਂ ਮੱਤ ਲੈ ਕੇ ਕਰਦੇ ਆ ਜੋ ਵੀ ਹੈ ਜੋ ਵੀ ਕਾਰਜ ਹੈ ਕਿ ਜੋ ਵੀ ਕਾਰਜ ਹੈ ਬਸ ਤਾਂ ਤੇ ਇੱਦਾਂ ਗੁਰਸਿੱਖ ਜੋ ਕਰਦੇ ਨੇ ਉਹ ਧਰਮ ਨੂੰ ਮੁੱਖ ਰੱਖ ਕੇ ਗੁਰੂ ਤੋਂ ਸਿੱਖਿਆ ਲੈ ਕੇ ਕਰਦੇ ਇਸ ਕਰਕੇ ਉਹਨਾਂ ਦਾ ਜੋ ਕਰਮ ਧਰਮ ਹੈ ਕਾਰਜ ਹੈ ਉਹ ਪਵਿੱਤਰ ਹੈ ਪਵਿੱਤਰ ਹੈ ਤਾਂ ਤੇ ਤਿਨਕੇ ਕਰਮ ਧਰਮ ਕਾਰਜ ਸਾ ਪਵਿੱਤ ਹੈ ਜੋ ਬੋਲਹੇ ਰਾਮ ਨਾਮ ਹਰ ਸਾਤੇ ਜਿਨ ਕਹਿ ਪੋਤੈ ਪੁੰਨ ਹੈ ਸੇ ਗੁਰਮੁਖ ਸਿੱਖ ਗੁਰੂ ਪੈ ਜਾਤੇ ਜਿਹਨਾਂ ਦੇ ਖਜ਼ਾਨੇ ਵਿੱਚ ਸ਼ੁਭ ਕਰਮਾਂ ਦੇ ਪੁੰਨ ਨੇ ਤਾਂ ਤੇ ਉਹ ਗੁਰੂ ਨਾਲ ਜੁੜਦੇ ਨੇ ਗੁਰੂ ਕੋਲ ਆਉਂਦੇ ਨੇ ਤਾਂ ਤੇ ਉਹ ਜਾਣੀ ਕਿ ਗੁਰੂ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰ ਲੈਂਦੇ ਹੈ ਉਹਨਾਂ ਦਾ ਪੈਸਾ ਉਹਨਾਂ ਦੀ ਮਾਇਆ ਵੀ ਚੰਗੇ ਪਾਸੇ ਸਫਲ ਹੀ ਹੁੰਦੀ ਹੈ ਤਾਂ ਤੇ ਜੁੜੀ ਹੋਈ ਅਮੀਰੀ ਹੈ ਭਾਈ ਜਿਹੜੀ ਇਹ ਤਾਂ ਕੰਮ ਲੈ ਲੈਂਦੀ ਹੈ ਮਾਇਆ ਤੋਂ ਸਹੀ ਜਿਹੜੀ ਟੁੱਟੀ ਹੋਈ ਅਮੀਰੀ ਹੈ ਇਹ ਬਸ ਅਮੀਰ ਬਣੇ ਦੀ ਆਕੜ ਵਿੱਚ ਮਨੁੱਖੀ ਆਤਮਾ ਲੁੱਟੀ ਜਾਂਦੀ ਹੈ ਇਹ ਰਿਹਾ ਜੀ ਦੂਸਰਾ ਮਨੁੱਖੀ ਆਤਮਾ ਦਾ ਲੁਟੇਰਾ ਰਾਜ ਮਾਂ ਤੀਸਰਾ ਰੂਪ ਜੇ ਸੁਰਤ ਅਟਕ ਜਾਵੇ ਚੰਮ ਤੇ ਤਾਂ ਮਨੁੱਖੀ ਆਤਮਾ ਹੱਡ ਚੰਮ ਦੀ ਸੁੰਦਰਤਾ ਵਿੱਚ ਲੁੱਟੀ ਜਾਂਦੀ ਹੈ। ਅਖੌਤੀ ਸੁੰਦਰਤਾ ਦੇ ਮੁਕਾਬਲੇ ਸ਼ੁਰੂ ਹੋ ਜਾਂਦੇ ਆ ਅੱਜ ਦਾ ਸਮਾਜ। ਫਿਰ ਕੀ ਹੁੰਦਾ ਹੈ, ਸਟੇਜਾਂ ਦੇ ਉੱਤੇ ਤਨ ਦੇ ਪ੍ਰਦਰਸ਼ਨ ਕੀਤੇ ਜਾਂਦੇ ਆ ਅਤੇ ਅਖੌਤੀ ਸੁੰਦਰੀਆਂ ਦੇ ਖਿਤਾਬ ਦਿੱਤੇ ਜਾਂਦੇ ਆ। ਦੇਖੋ ਸ਼ਰਮ ਲਾ ਦਿੱਤੀ ਨਾ ਦੁਨੀਆਂ ਨੇ, ਇਹਨੂੰ ਕਹਿੰਦੇ ਨੇ ਬੇਸ਼ਰਮੀ ਦੀ ਹੱਦ। ਇਹ ਬੇਸ਼ਰਮੀ ਦੀ ਹੱਦ ਹੈ ਵੀ ਤਨ ਦਾ ਪ੍ਰਦਰਸ਼ਨ ਸਟੇਜ 'ਤੇ ਕਰਕੇ ਅਤੇ ਫਿਰ ਖਿਤਾਬ ਲੈਣੇ, ਅਖੌਤੀ ਖਿਤਾਬ ਭਾਵ ਕਹੀ ਜਾਂਦੀ ਹੈ ਕਾਹਦੇ ਖਿਤਾਬ। ਇੱਦਾਂ ਕਿੰਨੀ ਦੁਨੀਆਂ ਵਿਗੜ ਗਈ, ਫਿਰ ਕਿੰਨੇ ਜਾਣੀ ਕਿ ਨਾਚ ਗਾਣੇ ਹੋਰ ਬਹੁਤ ਕੁਝ। ਇੱਦਾਂ ਇਹ ਮਨੁੱਖੀ ਆਤਮਾ ਲੁੱਟੀ ਜਾਂਦੀ ਹੈ ਜਦੋਂ ਸੁਰਤ ਅਟਕ ਜਾਵੇ ਹੱਡ ਚੰਮ 'ਤੇ, ਲੁੱਟੀ ਜਾਂਦੀ ਹੈ ਬਸ। ਇਹ ਤਾਂ ਇੱਕ ਸਾਖੀ ਕਹਿ ਜਾਵਾਂ ਸੰਖੇਪ ਦੇ ਵਿੱਚ। ਕਹਿੰਦੇ ਇੱਕ ਵਾਰ ਦੀ ਗੱਲ, ਫਰੀਦ ਸਾਹਿਬ ਕਿਸੇ ਪਾਸੇ ਵੱਲ ਨੂੰ ਜਾ ਰਹੇ ਸੀ ਆਪਣੀ ਮੌਜ ਵਿੱਚ। ਇੱਕ ਘਰ ਦੇ ਵਿੱਚੋਂ ਉੱਚੀ ਉੱਚੀ ਚੀਕਾਂ ਦੀ ਆਵਾਜ਼ ਸੁਣੀ, ਰੋਣ ਕਰਲਾਉਣ ਦੀ ਆਵਾਜ਼ ਆ ਰਹੀ ਹੈ। ਜਦੋਂ ਰੋਣ ਕਰਲਾਉਣ ਦੀ ਚੀਕਾਂ ਦੀ ਆਵਾਜ਼ ਆਈ, ਫਰੀਦ ਸਾਹਿਬ ਭੱਜ ਕੇ ਉਸ ਦਰਵਾਜ਼ੇ 'ਤੇ ਚਲੇ ਗਏ, ਕਿਉਂਕਿ ਰੱਬ ਦੇ ਪਿਆਰੇ ਨੇ, ਰੱਬ ਦੇ ਪਿਆਰੇ ਪਰਉਪਕਾਰੀ ਹੁੰਦੇ ਆ। ਉਹਨਾਂ ਸੋਚਿਆ ਵੀ ਕਿਸੇ ਦੀਨ ਦੁਖੀ ਦੀਆਂ ਚੀਕਾਂ ਨੇ, ਚਲੋ ਕੋਈ ਮਦਦ ਹੋ ਜਾਂਦੀ ਹੈ। ਜਿਹੜੇ ਘਰੋਂ ਚੀਕਾਂ ਦੀ ਆਵਾਜ਼ ਸੁਣ ਰਹੇ ਸੀ ਉਸ ਦਰਵਾਜ਼ੇ 'ਤੇ ਪਹੁੰਚੇ। ਇਹ ਦਰਵਾਜ਼ਾ ਸੀ ਕਿਸੇ ਬੇਸ ਵਾਲਾ, ਜੋ ਦਰਵਾਜ਼ਾ ਖੜਕਾਇਆ ਅੰਦਰੋਂ ਇੱਕ ਚੰਚਲ ਜਿਹੀ ਔਰਤ ਆਈ। ਜਿਸ ਵੇਲੇ ਦਰਵਾਜ਼ਾ ਖੋਲ੍ਹਿਆ ਦੇਖਿਆ ਫਰੀਦ ਸਾਹਿਬ ਖੜ੍ਹੇ ਆ, ਜਾਣਦੇ ਦਾ ਸੀ ਪੱਸੀ ਚੰਚਲ, ਅਤੇ ਖੋਲ੍ਹ ਕੇ ਦਰਵਾਜ਼ਾ ਬੋਲੀ ਵੀ ਉਹੀ ਹੁੰਦੀ, ਹਾਂ ਬਾਬਾ। ਫਰੀਦ ਸਾਹਿਬ ਨੇ ਫੇਰ ਵੀ, ਕਿਉਂ ਉਹਨਾਂ ਦੀ ਆਪਣੀ ਵਰਤੀ ਹੈ, ਉਹ ਕਹਿੰਦੇ ਬੀਬਾ ਇਸ ਘਰੋਂ ਨਾ ਕੁਝ ਚੀਕਾਂ ਦੀ ਆਵਾਜ਼ ਸੁਣੀ ਸੀ ਮੈਨੂੰ, ਮੈਂ ਤਾਂ ਲੰਘ ਰਿਹਾ ਸੀ ਇੱਥੋਂ ਦੀ, ਮੈਂ ਸੋਚਿਆ ਕੋਈ ਕਿਸੇ ਦੁਖੀ ਦੀ ਆਵਾਜ਼ ਹੈ, ਕੋਈ ਪੁੱਛ ਲਵਾਂ, ਕੋਈ ਮਦਦ ਹੋ ਜਾਂਦੀ ਹੈ, ਬੰਦਾ ਬੰਦੇ ਦੀ ਦਾਰੂ ਹੁੰਦਾ, ਜਿਸ ਕਰਕੇ ਮੈਂ ਦਰਵਾਜ਼ਾ ਖੜਕਾ ਦਿੱਤਾ। ਜਦੋਂ ਇੰਨਾ ਕਿਹਾ, ਕਹਿੰਦੀ ਬਾਬਾ ਤੂੰ ਜਾ, ਤੂੰ ਕੀ ਲੈਣਾ ਗੱਲਾਂ ਤੋਂ, ਕਾਹਦੀਆਂ ਚੀਕਾਂ ਸੀ, ਮੈਂ ਤੈਨੂੰ ਦੱਸਦਾ ਤੂੰ ਇੱਥੋਂ ਜਾ, ਤੇਰੇ ਖਾਣ ਵਾਲੀ ਜਗ੍ਹਾ ਨੇ, ਤੂੰ ਵਗ ਜਾ ਬਸ। ਇੰਨਾ ਕਿਹਾ ਜਦੋਂ ਫਰੀਦ ਸਾਹਿਬ ਕਹਿੰਦੇ ਮੈਨੂੰ ਚੀਕਾਂ ਬਾਰੇ ਤਾਂ ਦੱਸ ਦਿਓ ਨਾ, ਕੋਈ ਚੀਕਾਂ ਦੀ ਆਵਾਜ਼ ਆ ਰਹੀ ਸੀ ਅੰਦਰੋਂ, ਇਹ ਕਾਹਦੀ ਚੀਕਾਂ ਦੀ ਆਵਾਜ਼, ਕੋਈ ਮਦਦ ਹੋ ਜਾਂਦੀ ਹੈ। ਪਰਪਕਾਰੀ ਸੁਭਾਅ ਸੀ ਨਾ, ਦੁਬਾਰੇ ਪੁੱਛ ਲਿਆ। ਉਹ ਫਿਰ ਚੰਚਲ ਔਰਤ ਕਹਿੰਦੀ ਤੈਂ ਕੀ ਲੈਣਾ ਬਾਬਾ, ਤੈਨੂੰ ਕਿਹਾ ਤੂੰ ਜਾ, ਨਹੀਂ ਦੱਸੋ ਤਾਂ ਸਹੀ ਨਾ ਵੀ ਉਹ ਰੋਣ ਦੀ ਆਵਾਜ਼ ਕਿਉਂ ਆਉਂਦੀ ਸੀ, ਕੋਈ ਗੱਲ ਤਾਂ ਹੋਊ ਨਾ। ਜਦੋਂ ਬਹੁਤਾ ਕਿਹਾ, ਉਹ ਕਹਿਣ ਲੱਗੀ ਇਹ ਤਾਂ ਮੈਂ ਆਪਣੀ ਨੌਕਰਾਣੀ ਨੂੰ ਕੁੱਟ ਰਹੀ ਸੀ, ਨੌਕਰਾਣੀ ਦੇ ਆਪਣੀ ਦੇ ਛਾਂਟੇ ਲਾ ਰਹੀ ਸੀ। ਫਰੀਦ ਸਾਹਿਬ ਕਹਿੰਦੇ ਉਹ ਕਾਹਤੇ, ਕਹਿੰਦੀ ਜਿਹੜਾ ਨਾ ਮੈਂ ਨੌਕਰਾਣੀ ਰੱਖੀ ਆ ਸੁਰਮਾ ਰਗੜਨ ਵਾਸਤੇ, ਸੁਰਮਾ ਬਰੀਕ ਰਗੜਨ ਵਾਸਤੇ, ਅੱਜ ਉਹਨੇ ਮੇਰਾ ਜਿਹੜਾ ਅੱਖਾਂ 'ਚ ਪਾਉਣਾ ਸੁਰਮਾ ਸੀ ਥੋੜ੍ਹਾ ਕੁ ਮੋਟਾ ਰੱਖਤਾ, ਜਦੋਂ ਮੈਂ ਅੱਖਾਂ ਵਿੱਚ ਪਾਇਆ ਰੜਕ ਪੈ ਗਈ, ਅੱਖਾਂ 'ਚੋਂ ਪਾਣੀ ਚੱਲ ਪਿਆ, ਮੇਰੇ ਅੱਖਾਂ ਦੀ ਧਾਰੀ ਖਰਾਬ ਹੋ ਗਈ, ਮੇਰੇ ਚਿਹਰੇ ਦੀ ਸੁੰਦਰਤਾ ਖਰਾਬ ਹੋ ਗਈ, ਜਿਸ ਕਰਕੇ ਮੈਨੂੰ ਕੁੱਟ ਰਹੀ ਸੀ ਵੀ ਤੂੰ ਸੁਰਮਾ ਮੋਟਾ ਕਿਉਂ ਰੱਖਿਆ, ਮੇਰੇ ਚਿਹਰੇ ਦੀ ਸੁੰਦਰਤਾ ਦੇ ਵਿੱਚ ਫਰਕ ਪੈ ਗਿਆ। ਇਹ ਉਹਦੀਆਂ ਚੀਕਾਂ ਦੀ ਆਵਾਜ਼ ਸੀ। ਇੰਨਾ ਕਿਹਾ, ਰੱਬ ਦੇ ਪਿਆਰੇ ਸੱਚੀ ਗੱਲ ਕਹੀ ਦਿੰਦੇ ਆ, ਅੰਦਰ ਪਿਆਰ ਹੁੰਦਾ ਉਹਨੂੰ ਸੱਚ ਭੜਕ ਮਾਰਦੇ। ਫਰੀਦ ਸਾਹਿਬ ਕਹਿੰਦੇ ਬੀਬਾ ਇਹ ਚਿਹਰੇ ਦੀ ਸੁੰਦਰਤਾ, ਅੱਖਾਂ ਦੀ ਧਾਰੀ, ਹੋਰ ਇਹਦਾ ਇੰਨਾ ਮਾਣ ਨਹੀਂ ਕਰੀਦਾ ਹੁੰਦਾ, ਪਰਮਾਤਮਾ ਨਾਲ ਜੁੜੀਦਾ, ਇਹ ਸਰੀਰ ਪਰਮਾਤਮਾ ਦਾ ਮੰਦਰ ਹੈ, ਇਹਦੇ ਵਿੱਚੋਂ ਪਰਮਾਤਮਾ ਨੂੰ ਲੱਭ, ਅਤੇ ਆ ਉੱਪਰਲੇ ਹੱਡ ਮਾਸ ਦੀ ਸੁੰਦਰਤਾ ਦਾ ਇੰਨਾ ਮਾਣ ਨਹੀਂ ਕਰੀਦਾ ਹੁੰਦਾ। ਇੰਨੀ ਗੱਲ ਵਾਸਤੇ ਕੁੱਟ ਰਹੀ ਸੀ ਕਿਸੇ ਨੂੰ, ਇੰਨਾ ਉਪਦੇਸ਼ ਦੇਣ ਦੀ ਕੋਸ਼ਿਸ਼ ਕੀਤੀ, ਸੁਭ ਉਪਦੇਸ਼। ਉਹ ਚੰਚਲ ਸੀ, ਉਸੇ ਵੇਲੇ ਮਾਰਿਆ ਧੱਕਾ, ਲੈ ਜਾ ਪਰੇ ਉਪਦੇਸ਼ ਦੇਣ ਲਾ ਆ ਗਿਆ, ਉਪਦੇਸ਼ ਦੇਣ ਲੱਗ ਜਾਂਦੇ ਨੇ ਆ ਕੇ, ਆ ਗਿਆ ਇੱਥੇ ਮੱਤ ਦੇਣ। ਫਰੀਦ ਸਾਹਿਬ ਨੂੰ ਹੱਥ ਨਾਲ ਬਾਰ ਬਾਰ ਨੂੰ ਧੱਕ ਕੇ ਕੁੰਡੀ ਬੰਦ ਕਰ ਲਈ, ਕੁੰਡੀ ਬੰਦ ਕਰ ਲਈ, ਆ ਗਿਆ ਇੱਥੋਂ ਮੱਤ ਦੇਣ। ਕਿੱਥੋਂ ਕਿਉਂਕਿ ਮਤ ਦਾ ਗਾਹਕ ਵੀ ਕੋਈ ਕੋਈ ਹੁੰਦਾ, ਕੋਈ ਕੋਈ ਹੁੰਦਾ। ਚਲੋ ਰੱਬ ਦੇ ਪੈਰਾਂ ਨੂੰ ਫਰਕ ਨਹੀਂ ਪੈਂਦਾ, ਪਰ ਪਹੀਆਂ ਨੂੰ ਮਤ ਦੇਣੀ ਵੀ ਮਹਿੰਗੀ ਪੈ ਜਾਂਦੀ ਹੈ। ਧੱਕਾ ਮਾਰ ਕੇ ਬਾਹਰ ਕਰ ਦਿੱਤਾ, ਮਤ ਦੇਣੀ ਮਹਿੰਗੀ। ਅਤੇ ਮੈਂ ਇੱਕ ਕਹਾਣੀ ਪਾ ਜਾਵਾਂ ਸੰਖੇਪ ਵਿੱਚ। ਕਹਿੰਦੇ ਇੱਕ ਵਾਰ ਨਾ ਕਿਸੇ ਦਰਖਤ ਦੇ ਉੱਤੇ ਕਿਸੇ ਚਿੜੀ ਦਾ ਆਲਣਾ ਹੈ। ਉਸ ਦਰਖਤ ਦੇ ਉੱਤੇ ਹੀ ਕਟਾਣੇ ਦੇ ਉੱਤੇ ਬਾਂਦਰ ਰਹਿੰਦਾ ਹੈ। ਮੀਂਹ ਪੈਣ ਲੱਗ ਗਿਆ, ਠੰਡੀ ਹਵਾ ਚੱਲਣ ਲੱਗ ਗਈ ਅਤੇ ਬਾਂਦਰ ਕੰਮੇ। ਅਤੇ ਚਿੜੀ ਕਹਿਣ ਲੱਗੀ, ਬਾਂਦਰ ਵੀਰਾ ਦੇਖ, ਮੈਂ ਵੀ ਆਪਣਾ ਆਲਣਾ ਬਣਾ ਲਿਆ ਅਤੇ ਤੇਰੇ ਤਾਂ ਹੱਥ ਵੀ ਬੰਦਿਆਂ ਵਰ ਗਏ ਹੈ, ਅਤੇ ਤੂੰ ਵੀ ਆਪਣਾ ਆਪਣੀ ਇੱਦਾਂ ਘਰ ਬਣਾ ਲਿਆ ਕਰੀ, ਤਾਂ ਇਹੋ ਜਿਹੇ ਮੌਸਮ ਦੇ ਵਿੱਚ ਔਖਾ ਨਾ ਹੋਵੇ, ਖੋਣਾ ਪਵੇ, ਬਾਹਰ ਠਰਨਾ ਨਾ ਪਵੇ। ਮੱਤ ਦਿੱਤੀ ਜਦੋਂ ਬਾਂਦਰ ਨੂੰ, ਬਾਂਦਰ ਕਹਿੰਦਾ ਚੋਚਲੀ ਜੀ, ਚੋਚਲੀ ਜੀ ਮੱਤ ਦਿੰਦੀ ਹੈ ਮੈਨੂੰ, ਹਮ ਪ੍ਰਗਟ ਮਹਾਂਪੁਰਖ ਹੋਤੇ ਹੈ, ਹਮ ਪ੍ਰਗਟ ਮਹਾਂਪੁਰਖ ਹੋਤੇ ਹੈ, ਦਿੰਦੀ ਆ ਚੋਚਲੀ ਜੀ ਮੱਤ ਮੈਨੂੰ ਵੀ ਘਰ ਬਣਾ ਲਾ ਆਪਦਾ। ਇੰਨਾ ਕਹਿ ਕੇ ਮਾਰੀ ਚ ਘੁੱਟ ਤੇ ਚਿੜੀ ਦਾਲ ਨਾ ਲਿਟਾ ਤਾ। ਬੋਲੋ ਸਤਨਾਮ। ਕਹਾਣੀਆਂ ਨੇ ਤਾਂ ਪੰਚ ਤੱਤਰ ਦੀਆਂ ਕਹਾਣੀਆਂ, ਗੱਲ ਸਮਝਣ ਵਾਸਤੇ ਹੁੰਦੀਆਂ। ਰਹੋ ਵਿਚਾਰ, ਕਈਆਂ ਦਾ ਐਸਾ ਹੁੰਦਾ ਹੈ ਮੱਤ ਦੇ ਨਾਲੇ ਨਾ ਵੈਰ ਕਰਦੇ, ਕਹਿਣ ਦਾ ਭਾਵ ਇਹ ਹੈ ਕਹਾਣੀ ਦਾ, ਮੱਤ ਦੇ ਨਾਲੇ ਨਾ ਵੈਰ ਕਰਦੇ, ਆਪਦਾ ਬਣਾਉਣਾ ਨਹੀਂ ਮੱਤ ਦੇ ਨਾਲੇ ਦਾ ਢਾਉਣਾ ਹੈ। ਮੱਤ ਦੇ ਨਾਲੇ ਨਾ ਵੈਰ ਕਰਦੇ ਨੇ, ਕਈ ਐਸੇ ਵੀ ਹੁੰਦੇ ਬਾਂਦਰ ਵਿਰਤੀ। ਰਹੋ ਵਿਚਾਰ, ਹੁਣ ਫਰੀਦ ਸਾਹਿਬ ਨੇ ਮੱਤ ਦਿੱਤੀ, ਪਰ ਮੱਤ ਫਿੱਟਣ ਆਈ ਕਿਉਂ, ਚੰਚਲ ਸੀ ਨਾ ਸੁਭਾਅ। ਚਲੋ ਸਮਾਂ ਬੀਤ ਗਿਆ, ਇੱਕ ਵਾਰ ਫਰੀਦ ਸਾਹਿਬ ਕਿਸੇ ਪਾਸੇ ਵੱਲ ਨੂੰ ਜਾ ਰਹੇ ਹੈ, ਉਹ ਕੀ ਹੋਇਆ, ਉਹ ਜਾਣੀ ਕਿ ਔਰਤ ਸਮਾਂ ਪਾ ਕੇ ਮਰ ਗਈ। ਪਤਾ ਸੀ ਸਾਰਿਆਂ ਨੂੰ ਕੀ ਹੋਇਆ, ਉਸ ਨੂੰ ਜਾਣੀ ਕਿ ਬਹੁਪੁਰਲੇ ਮਣੀ ਨੂੰ ਲੈ ਗਏ ਚੱਕ ਕੇ, ਐਵੇਂ ਮਾੜਾ ਜਿਹਾ ਟੋਆ ਜਿਹਾ ਪੱਟ ਕੇ, ਬਸ ਦੱਬਤੀ ਨੂੰ ਥੋੜ੍ਹੀ ਜਿਹੀ ਮਿੱਟੀ 'ਚ ਪਾ ਕੇ ਆ ਗਿਆ, ਬਸ ਵੀ ਚੰਗੀ ਤਰ੍ਹਾਂ ਦਫਨਾਇਆ ਵੀ ਨਾ ਸਰੀਰ ਨੂੰ ਕਿਸੇ ਨੇ। ਉਹ ਕੀ ਹੋਇਆ, ਬਾਗ ਦੇ ਵਿੱਚ ਉਹ ਸਰੀਰ ਕੁੱਤਿਆਂ ਨੇ ਕੱਢ ਲਿਆ, ਜਾਨਵਰਾਂ ਨੇ ਮਾਸ ਖਾ ਲਿਆ, ਹਵਾ ਦਾ ਬੋਲਾ ਆਇਆ ਅਤੇ ਪਿੰਜਰ ਰਹਿ ਗਿਆ ਨਾ ਖੋਪੜੀ ਜੀ ਇਕੱਲੀ, ਉਹ ਖੋਪੜੀ ਉੱਡ ਕੇ ਕਿਸੇ ਝਾੜ ਵਿੱਚ ਫਸ ਗਈ, ਝਾੜ ਵਿੱਚ ਖੋਪੜੀ ਫਸੀ ਹੈ। ਅਤੇ ਫਰੀਦ ਸਾਹਿਬ ਆ ਰਹੇ ਹੈ, ਜੋ ਦੇਖਿਆ ਵੀ ਹੈ ਮਨੁੱਖੀ ਖੋਪੜੀ ਝਾੜ ਵਿੱਚ, ਨਹੀਂ ਤਾਂ ਮਨੁੱਖੀ ਖੋਪੜੀਆਂ ਦੀਆਂ ਰੋਲਦੀਆਂ ਨਹੀਂ ਨਾ। ਦੇਖੋ ਕੋਈ ਸੰਸਕਾਰ ਕਰ ਦਿੰਦਾ, ਕੋਈ ਦਫਨਾ ਦਿੰਦਾ, ਕੋਈ ਪਾਣੀ 'ਚ ਰੋੜ ਦਿੰਦਾ, ਕੋਈ ਸੱਖਣੇ ਖੂਹ ਸੁੱਟ ਦਿੰਦਾ, ਇੱਕ ਦੱਜੇ ਇੱਕ ਦੱਬੀ ਹੈ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਹ ਸੱਟ ਗਿਆ, ਇੱਕ ਵੀ ਫਿਰ ਹਾਸਣ ਪਾਏ, ਇੱਦਾਂ ਸਮੇਟਦਾ ਹੀ ਹੈ ਭਾਵ ਕੋਈ ਸਰੀਰ ਨੂੰ, ਕੋਈ ਕਿਵੇਂ ਕੋਈ ਕਿਵੇਂ। ਪਰ ਫਰੀਦ ਸਾਹਿਬ ਬੜੇ ਹੈਰਾਨ ਹੋਏ ਵੀ ਹੈ, ਇਹ ਕੌਣ ਭਾਗਾ ਜੀਵ ਹੈ ਜਿਹਦਾ ਨਾ ਸੰਸਕਾਰ ਹੋਇਆ, ਨਾ ਦਫਨਾਇਆ ਗਿਆ, ਜਿਹਨੂੰ ਜਿਹਦੇ ਸਰੀਰ ਨੂੰ ਸਮੇਟਿਆ ਨਹੀਂ ਗਿਆ। ਮਨੁੱਖੀ ਖੋਪੜੀ ਤਾਂ ਕਦੇ ਵੇਖੀ ਨਹੀਂ ਹੈ, ਝਾੜ ਵਿੱਚ ਮਨੁੱਖੀ ਖੋਪੜੀ ਫਸੀ ਹੋਈ ਹੈ, ਅਤੇ ਉਹ ਖੋਪੜੀ ਦੇ ਵਿੱਚ ਚਿੜੀਆਂ ਨੇ ਆਲਣੇ ਪਾਲੇ, ਜਿਹੜਾ ਅੱਖਾਂ ਦਾ ਖੋਲ ਸੀ ਨਾ, ਅੱਖਾਂ ਦੇ ਖੋਲ ਉਹਦੇ ਵਿੱਚ ਦੀ ਚਿੜੀ ਨੇ ਜਦੋਂ ਆਂਡੇ ਆਂਡੇ ਦੇ ਉੱਤੇ ਬੱਚੇ ਕੱਢੇ ਹੋਏ, ਉਹ ਨਿੱਕੇ ਬੱਚੇ ਨਾ ਉਹ ਅੱਖਾਂ ਦੇ ਖੋਲ ਵਿੱਚ ਦੀ ਚੁੰਝਾਂ ਕੱਢੀਆਂ, ਚੀ 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 ਕਰੀ ਜਾਂਦੇ, ਨਕਸ਼ਾ ਬਣਾ ਜਿੱਦਾਂ ਕਰੀ ਦੇਖਿਆ ਵੀ ਮਨੁੱਖੀ ਖੋਪੜੀ ਚਿੜੀਆਂ ਨੇ ਆਲਣੇ ਪਾਏ ਹੋਏ ਹੈ, ਅਤੇ ਚੁੰਝਾਂ ਕੱਢੀਆਂ ਹੋਈਆਂ ਅੱਖਾਂ ਦੇ ਖੋਲਾਂ ਵਿੱਚ ਦੀ, ਕੌਣ ਹੋਇਆ। ਕਹਿੰਦੇ ਉਸ ਵੇਲੇ ਆਪਣਾ ਅੰਤਰ ਧਿਆਨ ਹੋ ਕੇ ਵੇਖਿਆ, ਬੜੇ ਹੈਰਾਨ ਹੋਏ, ਤਾਂ ਉਹੀ ਵੇਸਦਾ ਜਿਹੜੀ ਚਿਹਰੇ ਦੀ ਸੁੰਦਰਤਾ ਦਾ ਮਾਣ ਕਰਦੀ ਸੀ, ਜਿਹੜੀ ਕੁੱਟਦੀ ਸੀ ਨੌਕਰਾਣੀ ਨੂੰ ਵੀ ਸੁਰਮਾ ਮੋਟਾ ਰੱਖਤਾ, ਮੇਰੇ ਚਿਹਰੇ ਦੀ ਸੁੰਦਰਤਾ ਖਰਾਬ ਹੋ ਗਈ, ਅੱਖਾਂ ਵਿੱਚ ਰੜਕ ਪੈ ਗਈ, ਪਾਣੀ ਜ਼ਿਆਦਾ ਵਹਿ ਗਿਆ, ਹਾਇਆ ਜੋ ਉਸੇ ਖੋਪੜੀ 'ਚ ਪੰਛੀਆਂ ਨੇ ਆਲਣੇ ਪਾਏ ਹੈ, ਅਤੇ ਉਹਨਾਂ ਅੱਖਾਂ ਦੇ ਖੋਲਾਂ ਵਿੱਚ ਵੀ ਚੁੰਝਾਂ ਕੱਢੀਆਂ ਹੋਣੀਆਂ। ਬੋਲੋ ਸਤਨਾਮ। ਚੁੰਝਾਂ ਕਹਿਣ ਦਾ ਭਾਵ ਕੀ ਹੈ, ਸਿੱਖਿਆ ਲੈਣ ਵਾਸਤੇ ਜਾਣੀ ਕਿ ਕਹਾਣੀ ਹੈ, ਤਾਂ ਤੇ ਇਹਦੇ ਬੀਬੀਆਂ ਨੇ ਖਾਸ ਤੌਰ 'ਤੇ ਸਿੱਖਿਆ ਲੈਣੀ, ਸਿੱਖਿਆ ਤਾਂ ਸਾਰਿਆਂ ਨੇ ਲੈਣੀ ਹੁੰਦੀ ਅਸਲ ਦੇ ਵਿੱਚ ਤਾਂ, ਅਤੇ ਨਹੀਂ ਤਾਂ ਫਿਰ ਹੱਡ ਚੰਮ ਦੇ ਉੱਤੇ ਟਿਕ ਜਾਵੇ ਸੁਰਤ। ਬਹੁਤ ਵਾਰ ਭੈਣਾਂ ਨੂੰ ਕਿਹਾ, ਫਿਰ ਦੁਬਾਰਾ ਕਹਿ ਦਿਆਂ, ਇੱਕ ਬਾਪ ਆਪਣੀ ਧੀ ਨੂੰ, ਇੱਕ ਵੀਰ ਆਪਣੀ ਭੈਣ ਨੂੰ ਕਹਿ ਸਕਦਾ, ਕੁੜੀਏ ਸਿੱਖ ਦੀ ਧੀ ਬਿਊਟੀ ਪਾਰਲਰਾਂ 'ਤੇ ਜਾ ਕੇ ਭਰਵੱਟੇ ਨਹੀਂ ਮਨਵਾਉਂਦੀ ਹੁੰਦੀ, ਲੈ ਕਹਿੰਦੇ ਸੋਹਣਾ ਲੱਗਦਾ ਚਿਹਰਾ, ਕਹਿੰਦੇ ਲੈ ਭਰਵੱਟੇ ਮਨਵਾ ਕੇ, ਖਰੀਆਂ ਗੱਲਾਂ ਕਹਿਣੀਆਂ ਪੈਂਦੀਆਂ ਨਾ, ਬਿਊਟੀ ਪਾਰਲਰ ਨੂੰ ਤੁਰੀ ਹੈ, ਲੈ ਦੇਖ ਲਾ ਬਿਊਟੀ ਪਾਰਲਰ ਨੂੰ ਤੁਰੀ ਹੈ, ਦੱਸੋ। ਬਾਣੀ 'ਚ ਵੀ ਲਿਖਿਆ, ਕਹਿੰਦੇ ਵੇਦ ਪੜ੍ਹੇ ਪੜ ਪੰਡਿਤ ਮੂਹੇ, ਰੂਪ ਦੇਖਦੇ ਖਨਾਰੀ, ਕਹਿੰਦੇ ਕਈ ਵਿਦਵਾਨ ਧਰਮ ਗ੍ਰੰਥਾਂ ਨੂੰ ਪੜ੍ਹਦੇ ਹੀ ਮਰ ਜਾਂਦੇ ਆ, ਭਾਵ ਕਿ ਵਿਚਾਰ ਕੇ ਜ਼ਿੰਦਗੀ 'ਚ ਕਮਾਉਂਦੇ ਨਹੀਂ। ਰੂਪ ਦੇਖਦੇ ਖਨਾਰੀ, ਕਹਿੰਦੇ ਕਈ ਇਸਤਰੀਆਂ ਸ਼ੀਸ਼ੇ ਦੇਖਦੀਆਂ ਮਰ ਜਾਂਦੀਆਂ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਬਾਣੀ ਦੇ ਰੂਪ ਦੇਖਦੇ ਖਨਾਰੀ, ਕਈ ਭੈਣਾਂ ਤਾਂ ਸ਼ੀਸ਼ੇ ਕੋਲੇ ਇੰਨਾ ਸਮਾਂ ਲਾ ਦਿੰਦੀਆਂ ਜਿੰਨੇ ਸਮੇਂ ਦੇ ਵਿੱਚ ਤਾਂ ਨਿਤਨੇਮ ਦਾ ਪਾਠ ਹੋ ਸਕਦਾ ਹੈ। ਬੋਲੋ ਸਤਨਾਮ
ਸ੍ਰੀ
ਵਾਹਿਗੁਰੂ। ਪੂਰਾ ਹੀ ਘੰਟਾ, ਜਾਣੀ ਕਿ ਪੂਰਾ ਹੀ ਘੰਟਾ ਤਸ਼ਨਾ ਮਸ਼ਨਾ ਦੀ ਲਾਤਾ। ਸੋਚੋ ਜਰਾ, ਅਟਕ ਗਈ ਨਾ ਸੁਰਤ, ਅਟਕ ਗਈ ਚੰਮ ਤੇ ਅਟਕ ਗਈ ਸੁਰਤ, ਰਹੋ ਵਿਚਾਰ ਤਾਂ ਤੇ ਵਚਨ। ਗੱਲ ਚੱਲੀ ਸੀ ਮਨੁੱਖੀ ਆਤਮਾ ਰੂਪ ਵਿੱਚ ਲੁੱਟੀ ਜਾਂਦੀ ਹੈ, ਰੂਪ ਵਿੱਚ। ਇੱਕ ਹੋਰ ਗੱਲ ਕਹਿ ਦਿਆਂ ਭੈਣਾਂ ਨੂੰ, ਖਰੀ ਮਤ ਦੇਣ ਵਾਸਤੇ ਸਪਸ਼ਟ। ਇੱਕ ਬਾਪ ਇੱਕ ਵੀਰ ਵਾਲੀ ਬੋਲੀ ਮੈਂ ਬੋਲਦਾ ਹੁੰਦਾ ਤੇ ਬਾਪ ਧੀ ਨੂੰ ਸਿੱਧੀ ਗੱਲ ਸਪਸ਼ਟ ਵੀ ਕਹਿ ਸਕਦਾ ਹੁੰਦਾ, ਕੋਈ ਇਹ ਕਿੱਧਰ ਮੂੰਹ ਚੱਕਿਆ। ਮੇਰੇ ਅੰਦਰਲੀ ਭਾਵਨਾ ਨੂੰ ਸਮਝਿਓ ਤਾਂ ਤੇ ਬਾਣੀ ਦਾ ਫੈਸਲਾ ਕੀ ਹੈ। ਜਦੋਂ ਕਮਜ਼ੋਰੀ ਆ ਜਾਵੇ ਨਾ, ਅਟਕ ਜਾਵੇ ਸੁਰਤ, ਕਹਿੰਦੇ ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸਯਾਦ, ਸੀਲ ਸੰਜਮ ਸੁੱਚ ਭੰਨੀ, ਖਾਣਾ ਖਾਜ ਅਖਾਜ, ਸ਼ਰਮ ਗਿਆ ਘਰ ਆਪਣੇ ਪੱਤ ਉੱਠ ਚੱਲੀ ਨਾਲ। ਕਹਿੰਦੇ ਜਿਸ ਵੇਲੇ ਇਸਤਰੀ ਦੇ ਵਿੱਚ ਕਮਜ਼ੋਰੀ ਆ ਜਾਂਦੀ ਹੈ, ਅੰਦਰਲੀ ਕਮਜ਼ੋਰੀ, ਅੱਜ ਇਸਤਰੀ ਇੱਕ ਬਾਜ਼ਾਰ ਦੀ ਵਸਤੂ ਬਣਦੀ ਜਾਂਦੀ ਹੈ, ਜਿਸ ਵੇਲੇ ਇਸਤਰੀ ਵਿੱਚ ਕਮਜ਼ੋਰੀ ਆ ਜਾਵੇ। ਇਹ ਕਮਜ਼ੋਰੀ ਹੈ ਨਾ ਵੀ ਬਿਊਟੀ ਪਾਰਲਰ ਜਾ ਕੇ ਭਰਵੱਟੇ ਮਨਵਾ ਕੇ ਅਤੇ ਹੋਰ ਹੀ ਤਰ੍ਹਾਂ ਦੇ ਕੱਪੜੇ ਪਾਉਣੇ, ਤਣ ਦੇ ਪ੍ਰਦਰਸ਼ਨ ਅਤੇ ਹੋਰ ਹੀ ਤਰ੍ਹਾਂ ਦੇ। ਕਹਿੰਦੇ ਜਿਸ ਵੇਲੇ ਇਸਤਰੀ ਦੇ ਵਿੱਚ ਅੰਦਰੂਨੀ ਕਮਜ਼ੋਰੀ ਆ ਜਾਵੇ, ਸੀਰ ਸੰਜਮ ਨਾ ਰਹੇ, ਲੱਜਾ ਨਾ ਰਹੇ, ਸ਼ਰਮ ਨਾ ਰਹੇ, ਤਾਂ ਕਹਿੰਦੇ ਫਿਰ ਇਸਤਰੀ ਦੀ ਕਮਜ਼ੋਰੀ ਕਰਕੇ ਪੁਰਸ਼ ਸ਼ਿਕਾਰੀ ਬਣ ਕੇ ਇਸਤਰੀ ਦੇ ਮੰਦਰ ਲੱਗ ਜਾਂਦਾ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਬਾਣੀ ਦਾ ਫੈਸਲਾ ਬੀਬੀ, ਉਹ ਬਾਣੀ ਦੀ ਮਾਤਾ, ਤੇਰੀ ਵੀ ਕਮਜ਼ੋਰੀ ਹੈ ਬੀਬਾ। ਜਿਸ ਵੇਲੇ ਇਸਤਰੀ ਕਮਜ਼ੋਰ ਹੋ ਜਾਵੇ ਤੇ ਪੁਰਸ਼ ਸ਼ਿਕਾਰੀ ਹੋ ਜਾਂਦਾ ਹੈ। ਪੁਰਸ਼ ਸ਼ਿਕਾਰੀ ਜੇ ਕੱਪੜੇ ਇਹੋ ਜਿਹੇ ਪਾਉਣੇ ਆ ਵੀ ਤਨ ਦੇ ਅੰਗਾਂ ਦਾ ਪ੍ਰਦਰਸ਼ਨ ਹੋਵੇ, ਹੋਰ ਹੀ ਤਰ੍ਹਾਂ ਦੇ ਕੱਪੜੇ ਜੇ ਟੰਗਣੇ ਹੈ ਤੇ ਹੋਰ ਹੀ ਤਰ੍ਹਾਂ ਦਾ ਕੁਝ, ਫਿਰ ਪੁਰਸ਼ ਸ਼ਿਕਾਰੀ ਬਣ ਜਾਂਦਾ ਹੈ। ਤੇ ਜੇ ਹੁਣ ਮੰਨ ਲਓ ਕੋਈ ਧੀ ਭੈਣ ਹੈ, ਪਹਿਲੀ ਗੱਲ ਤਾਂ ਕੇਸ ਕੀ ਸਜਾਈ ਹੋਵੇ ਤਾਂ ਬਹੁਤ ਹੀ ਵਧੀਆ, ਦੀ ਬੈਸਟ, ਨਹੀਂ ਤਾਂ ਘੱਟੋ ਘੱਟ ਪਟਕਾ ਬੰਨਿਆ ਹੋਵੇ, ਚੁੰਨੀ ਨਾਲ ਸਿਰ ਢੱਕਿਆ ਹੋਵੇ, ਆ ਸ੍ਰੀ ਸਾਹਿਬ ਦਾਤਰਾ ਪਾਇਆ ਹੋਵੇ, ਜ਼ਰੂਰਤ ਕੀ ਪੈਂਦੀ ਹੈ ਕਿਸੇ ਦੀ ਮਾੜੀ ਨਿਗਾਹ ਦੇਖਣਾ। ਬੋਲੋ ਸਤਨਾਮ
ਸ੍ਰੀ
ਵਾਹਿਗੁਰੂ। ਤੂੰ ਤਕੜੀ ਹੋਵੇਂ ਭੈਣੇ, ਜ਼ਰੂਰਤ ਕੀ ਪੈਂਦੀ ਹੈ, ਸੋਚ। ਕਮਜ਼ੋਰੀ ਆ ਜਾਂਦੀ ਹੈ ਜਿਸ ਵੇਲੇ, ਫਿਰ ਲੁੱਟੀ ਜਾਂਦੀ ਹੈ ਮਨੁੱਖੀ ਆਤਮਾ, ਸੁਰਤ ਚੰਮ ਤੇ ਟਿਕੀ ਰਹਿੰਦੀ ਹੈ, ਚੰਮ ਤੇ ਟਿਕੀ ਰਹਿੰਦੀ ਹੈ, ਤਾਂ ਤੇ ਇਸ ਲੁਟੇਰੇ ਤੋਂ ਵੀ ਬਚੇ ਸਾਰੇ ਨੌਜਵਾਨ ਵੀ, ਭੈਣਾਂ ਵੀ ਸਾਰੇ। ਤੂੰ ਕਈ ਗੱਲਾਂ ਬੀਬੀਆਂ ਨੂੰ ਸੰਬੋਧਨ ਕਰਕੇ ਕਹਿਣੀਆਂ ਪੈਂਦੀਆਂ, ਜਿਸ ਕਰਕੇ ਇਹ ਹੈ ਜੀ ਮਨੁੱਖੀ ਆਤਮਾ ਦਾ ਲੁਟੇਰਾ। ਫਿਰ ਬਹੁਤ ਕੁਛ ਚੱਲਦਾ, ਬਸ ਇੱਥੋਂ ਫਿਰ ਫੈਸ਼ਨ ਪ੍ਰਸਤੀਆਂ ਦੇ ਦੌਰ, ਹੋਰ ਬੜਾ ਕੁਛ ਚੱਲਦਾ ਜਿਹੜਾ ਸਟੇਜ 'ਤੇ ਕਹਿਣ ਯੋਗ ਨੇ। ਜੁੜ ਜਾਈਏ, ਜੇ ਜੁੜ ਜਾਈਏ ਫਿਰ ਤਾਂ ਸੋਝੀ ਆ ਜਾਂਦੀ ਹੈ ਵੀ ਰੂਪਵੰਤ ਹੋਏ ਨਾ ਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਘੱਟ ਸੋ ਹੈ। ਜਿਹੜਾ ਜੁੜਿਆ ਹੋਇਆ ਨਾ, ਉਹਦੀ ਦ੍ਰਿਸ਼ਟੀ ਸ਼ੁੱਧ ਹੋ ਗਈ, ਉਹ ਸੁੰਦਰਤਾ ਦੇ ਵਿੱਚੋਂ ਵੀ ਪਰਮਾਤਮਾ ਦੀ ਸੁੰਦਰਤਾ ਦਾ ਝਲਕਾਰਾ ਵੇਖ ਲੈਂਦਾ, ਭਾਵ ਉਹਦੀ ਜਿਹੜੀ ਸੁਰਤੀ ਹੈ ਉਹ ਚੰਮ 'ਤੇ ਨਹੀਂ ਅਟਕਦੀ। ਉਹਦਾ ਧਿਆਨ ਕਿੱਥੇ ਜਾਂਦਾ, ਮੇਰਾ ਮਾਲਕ ਕਿੰਨੇ ਸੋਹਣੇ ਰੰਗਾਂ ਰੂਪਾਂ 'ਚ ਖੇਡ ਰਿਹਾ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਸੁੰਦਰਤਾ ਵਿੱਚੋਂ ਵੀ ਪਰਮਾਤਮਾ ਦੀ ਸੁੰਦਰਤਾ ਵੇਖ ਲੈਂਦਾ, ਸੁੰਦਰਤਾ ਵਿੱਚੋਂ ਵੀ ਪਰਮਾਤਮਾ ਦੇ ਨੂਰ ਦਾ ਝਲਕਾਰਾ ਵੇਖ ਲੈਂਦਾ। ਇਹ ਰਮਜ ਹੈ ਤਾਂ ਉਹ ਠੱਗੇ ਨਹੀਂ ਜਾਂਦੇ, ਨਹੀਂ ਉਹ ਆਪਣੇ ਮਾਲਕ ਨੂੰ ਵੇਖਦੇ ਹੈ, ਮਾਲਕ ਨੂੰ ਵੇਖਦੇ ਹੈ। ਇੱਕ ਵਾਰ ਕਹਿੰਦੇ ਕੋਈ ਰੱਬ ਦਾ ਪਿਆਰਾ ਜਿਹਦੀ ਸੁਰਤ ਦੀ ਅੱਖ ਖੁੱਲ੍ਹੀ ਹੋਈ ਸੀ, ਉਹਦੀ ਗੱਲ ਕਿਸੇ ਰਸਤੇ 'ਤੇ ਖੜਾ ਹੈ। ਕਹਿੰਦੇ ਕੋਈ ਇਸਤਰੀ ਜਾ ਰਹੀ ਹੈ, ਫਕੀਰ ਨੇ ਬਿਲਕੁਲ ਇੱਕ ਆਪਾਂ ਕਹਿ ਲਓ ਇੱਕ ਪਲ ਬਸ ਥੋੜ੍ਹਾ ਜਿਹਾ ਗਹਿਰਾ ਧਿਆਨ ਨਾਲ ਵੇਖਿਆ। ਜਦੋਂ ਗਹਿਰੇ ਧਿਆਨ ਨਾਲ ਵੇਖਿਆ ਨਾ, ਉਹਦੀ ਆਪਣੀ ਦ੍ਰਿਸ਼ਟੀ ਸੀ, ਬ੍ਰਹਮ ਬਿਰਤੀ ਦਾ ਸੀ, ਅਤੇ ਉਹ ਕਹਿੰਦੇ ਇਸਤਰੀ ਨੂੰ ਕੁਝ ਹੋਰ ਤਰ੍ਹਾਂ ਦਾ ਸ਼ੱਕ ਪਿਆ, ਉਹਦੀ ਆਪਣੀ ਬਿਰਤੀ ਸੀ। ਉਹ ਕਹਿੰਦੀ ਬਾਬਾ ਤੂੰ ਸਿਆਣਾ ਬਿਆਣਾ ਐਂ ਜੇ ਕੀ ਦੇਖਦਾ ਮੇਰੇ ਕੰਨੀ। ਉਹ ਕਹਿੰਦਾ ਬੀਬਾ ਮੈਂ ਤਾਂ ਇਸ ਭਾਵ ਵਿੱਚ ਵੇਖ ਰਿਹਾ ਵੀ ਮੇਰਾ ਮਾਲਕ ਕਿੰਨਾ ਸੋਹਣਾ ਹੈ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਰੂਪਵੰਤ ਹੋਏ ਨਾ ਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਘੱਟ ਸੋ ਹੈ। ਤਾਂ ਤੇ ਅਸਲ ਬਿਰਤੀ, ਕੋਈ ਇਸ ਪੁਆਇੰਟ ਨੂੰ ਬਹਾਨਾ ਵੀ ਨਾ ਬਣਾ ਲਵੇ। ਤਾਂ ਤੇ ਗੱਲ ਚੱਲੀ ਸੀ ਕਿੱਥੇ, ਤਾਂ ਤੇ ਇੱਦਾਂ ਉਹ ਜਾਣੀ ਕਿ ਮਾਲਕ ਪਰਮਾਤਮਾ ਨੂੰ ਵੇਖਦੇ ਨੇ, ਕੁਦਰਤ ਕਾਇਨਾਤ ਦੀ ਸੁੰਦਰਤਾ ਦੇ ਵਿੱਚੋਂ ਵੀ ਮਾਲਕ ਦਾ ਝਲਕਾਰਾ ਵੇਖਦੇ ਹੈ ਤੇ ਜਿਨ੍ਹਾਂ ਦੀ ਸੁਰਤ ਅਟਕ ਜਾਂਦੀ ਹੈ ਉਹਨਾਂ ਲਈ ਰੂਪ ਹੀ ਲੁਟੇਰਾ ਬਣ ਜਾਂਦਾ ਹੈ। ਜਿਹੜੇ ਜੁੜ ਜਾਂਦੇ ਨੇ ਉਹ ਰੂਪ ਦੇ ਵਿੱਚੋਂ ਵੀ ਆਪਣੇ ਮਾਲਕ ਦਾ ਝਲਕਾਰਾ ਵੇਖ ਲੈਂਦੇ ਹੈ। ਦੋਨਾਂ ਗੱਲਾਂ ਦਾ ਫਰਕ ਸਮਝੋ। ਜਿਸ ਕਰਕੇ ਇਹ ਤਿੰਨ ਲੁਟੇਰਿਆਂ 'ਤੇ ਗੱਲ ਹੋ ਗਈ, ਰਾਜ, ਮਾਲ, ਰੂਪ। ਫਿਰ ਜਾਤ, ਦੋਨੇ ਪੱਖਾਂ 'ਤੇ ਗੱਲ ਹੋ ਗਈ। ਜਾਤ ਚੌਥਾ ਲੁਟੇਰਾ। ਜਾਤ ਅਭਿਮਾਨ ਹੈ ਜਿਹੜਾ, ਇਹ ਮਨੁੱਖੀ ਆਤਮਾ ਦਾ ਲੁਟੇਰਾ। ਇਸੇ ਕਰਕੇ ਗੁਰੂ ਜੀ ਕਹਿੰਦੇ ਬਾਣੀ 'ਚ, ਜਾਤ ਕਾ ਗਰਬ ਨਾ ਕਰਿਓ ਕੋਈ, ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਜਾਤ ਕਾ ਗਰਬ ਨਾ ਕਰ ਮੂਰਖ ਗਾਵਾਰਾ, ਇਸ ਗਰਬ 'ਤੇ ਚੱਲੇ ਬਹੁਤ ਵਿਕਾਰਾ। ਰਹਾਓ ਚਾਰੇ ਵਰਨ ਆਖਿਆ ਸਭ ਕੋਈ, ਬ੍ਰਹਮ ਬਿੰਦ 'ਤੇ ਸਭ ਉਹ ਪੱਤ ਹੋਈ। ਮਾਟੀ ਏਕ ਸਗਲ ਸੰਸਾਰਾ, ਬਹੁ ਬਿੰਦ ਭਾਂਡੇ ਘੜੇ ਘੁਮਾਰਾ। ਪੰਚ ਤੱਤ ਮਿਲ ਦੇਹੀ ਕਾ ਆਕਾਰਾ, ਘੱਟ ਵੱਧ ਕੋ ਕਰੇ ਵਿਚਾਰਾ। ਕਹਿਤ ਨਾਨਕ ਇਹੋ ਜੀਓ ਕਰਮ ਬੰਧ ਹੋਈ, ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ। ਤੀਜੇ ਪਾਤਸ਼ਾਹ ਜੀ ਦੇ ਬਚਨ ਗੁਰਬਾਣੀ ਵਿੱਚ, ਜਾਤ ਦੇ ਹੰਕਾਰੀ ਨੂੰ ਤਾੜਦੇ ਆ ਗੁਰੂ ਜੀ। ਕਹਿੰਦੇ ਜਾਤ ਕਾ ਗਰਬ ਨਾ ਕਰੀਓ ਕੋਈ, ਕਹਿੰਦੇ ਜਾਤ ਦਾ ਹੰਕਾਰ ਕੋਈ ਨਾ ਕਰੋ, ਕੋਈ ਨਾ ਕਰੋ ਜਾਤ ਦਾ ਹੰਕਾਰ। ਸਾਰਿਆਂ ਨੂੰ ਸਾਂਝਾ ਉਪਦੇਸ਼, ਜਾਤ ਕਾ ਗਰਬ ਨਾ ਕਰੀਓ ਕੋਈ, ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਬਸ ਜੋ ਮਾਲਕ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਨਾਲ ਜੁੜਦਾ ਹੈ, ਬਸ ਉਹੀ ਬ੍ਰਾਹਮਣ ਹੁੰਦਾ। ਜਾਤ ਕਰਕੇ ਨਹੀਂ, ਕਹੋ ਕਬੀਰ ਜੋ ਬ੍ਰਹਮ ਵਿਚਾਰਾ, ਸੋ ਬ੍ਰਾਹਮਣ ਕਹੀ ਅਤ ਹੈ ਹਮਾਰਾ। ਕਿਤੇ ਤਾੜ ਕੇ ਅਗਲੀਆਂ ਪੰਕਤੀ ਤਾੜ ਕੇ ਕਹਿੰਦੇ ਨੇ, ਜਾਤ ਕਾ ਗਰਬ ਨਾ ਕਰ ਮੂਰਖ ਗਾਵਾਰਾ, ਮੂਰਖਾ ਕਮਲਿਆ ਜਾਤ ਦਾ ਹੰਕਾਰ ਨਾ ਕਰ। ਇਹ ਗੁਰੂ ਪਿਤਾ ਦੀ ਤਾੜ ਹੈ। ਕੀ ਕਹਿੰਦੇ ਨੇ ਤਾੜ ਕੇ ਗੁਰੂ ਜੀ, ਜਾਤ ਕਾ ਗਰਬ ਨਾ ਕਰ ਮੂਰਖ ਗਾਵਾਰਾ, ਮੂਰਖਾ ਕਮਲਿਆ ਜਾਤ ਦਾ ਹੰਕਾਰ ਨਾ ਕਰ। ਇਸ ਗਰਬ 'ਤੇ ਚੱਲੇ ਬਹੁਤ ਵਿਕਾਰਾ, ਇਸ ਹੰਕਾਰ ਤੋਂ ਹੋਰ ਬਹੁਤ ਵਿਕਾਰ ਪੈਦਾ ਹੁੰਦੇ ਹੈ। ਸਮਾਜ ਦੇ ਵਿੱਚ ਛੂਤ ਛਾਤ, ਊਚ ਨੀਚ, ਭਿੱਟ ਦੀ ਬਿਮਾਰੀ ਫੈਲਦੀ ਹੈ। ਇਨਸਾਨ ਇਨਸਾਨ ਨਾਲ ਨਫ਼ਰਤ ਕਰਦਾ ਹੈ ਜਾਤ ਦੇ ਆਧਾਰ 'ਤੇ। ਕਿੰਨੇ ਲੜਾਈ ਝਗੜੇ ਜਾਤ ਹੰਕਾਰ ਦਾ ਕਾਰਨ ਬਣਦੇ ਹੈ, ਸੂਬ ਫੈਲਦੀ ਹੈ। ਤਾਂ ਤੇ ਮੂਰਖਾ ਇਹ ਹੰਕਾਰ ਨਾ ਕਰਿਆ ਕਰ ਕਮਲਿਆ ਜਾਤ ਦਾ, ਇਸ ਹੰਕਾਰ ਤੋਂ ਤਾਂ ਸਮਾਜ ਵਿੱਚ ਬਹੁਤ ਵਿਕਾਰ ਫੈਲਦੇ ਨੇ, ਨਫ਼ਰਤ ਪੈਦਾ ਹੁੰਦੀ ਹੈ। ਇਨਸਾਨ ਇਨਸਾਨ ਨਾਲ ਨਫ਼ਰਤ ਕਰਦਾ, ਇਹ ਮਨੁੱਖੀ ਜਾਣੀ ਕਿ ਆਤਮਾ ਦਾ ਲੁਟੇਰਾ ਜਾਤ ਦੇ ਹੰਕਾਰ ਨੇ ਕੀ ਕੁਛ ਕੀਤਾ। ਜਦੋਂ ਇਹ ਮਨੁੱਖੀ ਜਾਣੀ ਕਿ ਆਤਮਾ ਦਾ ਲੁਟੇਰਾ ਜਾਤ ਅਭਿਮਾਨ ਹਾਵੀ ਹੋ ਜਾਂਦਾ, ਫਿਰ ਕੀ ਹੁੰਦਾ ਰੰਗ ਦੇ ਜਾਵਾਂ। ਫਿਰ ਤਾਂ ਇੱਥੇ ਬਾਂਦਰ ਵੀ ਪੂਜਨੀਕ, ਇੱਥੇ ਤੁਸੀਂ ਕੁੱਤੇ ਨੂੰ ਵੀ ਪੂਜ ਸਕਦੇ ਹੋ, ਸੱਪਾਂ ਨੂੰ ਵੀ ਪੂਜ ਸਕਦੇ ਹੋ, ਪੱਥਰਾਂ ਨੂੰ ਵੀ ਪੂਜ ਸਕਦੇ ਹੋ, ਪਰ ਮਨੁੱਖ ਨਾਲ ਨਫ਼ਰਤ ਕੀਤੀ ਗਈ ਸ਼ੂਦਰ ਸ਼ੂਦਰ ਕਹਿ ਕੇ। ਬੋਲੋ ਸਤਨਾਮ। ਇੱਥੇ ਬਾਂਦਰ ਦੀ ਸੇਵਾ ਤਾਂ ਕੀਤੀ ਜਾ ਸਕਦੀ ਹੈ, ਮਨੁੱਖ ਦੀ ਨਹੀਂ। ਕਹਿੰਦੇ ਸ਼ੂਦਰ ਨੀਚ ਹੈ, ਮਨੁੱਖ ਨਾਲ ਨਫ਼ਰਤ। ਸੱਪ ਪੂਜਣ ਯੋਗ ਹੋ ਗਏ, ਮਨੁੱਖ ਨਾਲ ਨਫ਼ਰਤ। ਮਨੁੱਖੀ ਆਤਮਾ ਦਾ ਲੁਟੇਰਾ ਜਾਤ ਅਭਿਮਾਨ। ਸੋਚੋ ਜਰਾ, ਜਦੋਂ ਇਹ ਜ਼ਿਆਦਾ ਹੀ ਹੰਕਾਰ ਚੜ੍ਹ ਜਾਵੇ ਸਿਰ ਨੂੰ, ਦਿਮਾਗ ਨੂੰ, ਜਾਤ ਹੰਕਾਰ ਦਾ, ਫਿਰ ਤਾਂ ਪੁੱਛਿਆ ਜਾਂਦਾ ਹੈ ਕੌਣ ਹੁੰਦੇ ਹੋ। ਕਈ ਅੱਜ ਜਾਣੀ ਕਿ ਧਰਮ ਸਥਾਨਾਂ 'ਤੇ ਵੀ ਗਲਤ ਰੀਤ 'ਤੇ ਮੈਂ ਪੁੱਛਦਾ ਹੁੰਦਾ ਕਿ ਜੇ ਤੈਨੂੰ ਬੰਦਾ ਬੰਦਾ ਨਹੀਂ ਦਿਸਦਾ, ਜੋ ਬੰਦੇ ਨੂੰ ਪੁੱਛਿਆ ਰਿਹਾ ਕੌਣ ਕੌਣ ਹੁੰਦੇ, ਕੌਣ ਹੈ ਭਲਾ, ਇਹ ਇਨਸਾਨ ਹੈ, ਆਦਮੀ ਹੈ, ਬੰਦਾ ਹੈ, ਜੇ ਬੰਦਾ ਬੰਦਾ ਨਹੀਂ ਦਿਸਦਾ ਤਾਂ ਮੋਤੀ ਉਤਰਦਾ ਹੋਣਾ, ਆਪਣੀ ਅੱਖਾਂ ਚੈੱਕ ਕਰਾ। ਬੋਲੋ ਸਤਨਾਮ। ਜ਼ਿਆਦਾ ਹੀ ਚੜ੍ਹ ਗਿਆ ਨਾ ਅਭਿਮਾਨ, ਸੁਰਤ ਸੌਂਗੀ, ਬੰਦੇ ਹੀ ਨਹੀਂ ਦਿਸਦਾ, ਬੰਦੇ ਨੂੰ ਪੁੱਛਦੇ ਆ ਕਹਿੰਦੇ ਕੌਣ ਹੁੰਦੇ ਨੇ, ਬੰਦੇ ਹੁੰਦੇ ਹੋਰ ਕੀ, ਪਸ਼ੂ ਹੁੰਦੇ ਨੇ, ਬੰਦੇ ਹੁੰਦੇ ਹੋਰ ਕੌਣ ਹੁੰਦੇ, ਪਰ ਜਾਤ ਅਭਿਮਾਨ। ਸੋਚੋ ਜਰਾ। ਤਾਂ ਤੇ ਇੱਕ ਇਤਿਹਾਸਕ ਸਾਖੀ ਕਹਿ ਦੇਵਾਂ, ਇਹ ਜਾਤ ਦਾ ਅਭਿਮਾਨ ਜਿਹੜਾ, ਜਾਤ ਦੇ ਹੰਕਾਰ ਦਾ ਭੂਤ ਸਾਡੇ ਅੰਦਰ ਵੜਿਆ ਹੁੰਦਾ ਹੈ, ਤਾਂ ਤੇ ਇਹ ਬੜਾ ਸਾਨੂੰ ਜਾਣੀ ਕਿ ਤੰਗ ਕਰਦਾ। ਇਸ ਜਾਤ ਅਭਿਮਾਨੀਆਂ ਨੇ ਕਿੱਦਾਂ ਦੀਆਂ ਗੱਲਾਂ ਬਣਾਈਆਂ, ਹੋਰ ਰੰਗ ਦੇ ਜਾਵਾਂ। ਕਹਿੰਦੇ ਜੀ, ਬ੍ਰਾਹਮਣ ਬ੍ਰਹਮਾ ਦੇ ਮੂੰਹ ਚੋਂ ਪੈਦਾ ਹੋਏ। ਅੱਛਾ, ਖੱਤਰੀ ਕਹਿੰਦੇ ਵਾਹਾਂ ਚੋਂ ਪੈਦਾ ਹੋਏ, ਠੀਕ ਹੈ। ਬੈਸ ਕਹਿੰਦੇ ਲੱਤਾਂ ਚੋਂ ਪੈਦਾ ਹੋਏ, ਸ਼ੂਦਰ ਕਹਿੰਦੇ ਪੈਰਾਂ ਚੋਂ ਪੈਦਾ ਹੋਏ। ਬਣਾਤੀ ਨਾ ਗੱਲ, ਕਿਉਂਕਿ ਪੁੱਛਣ ਵਾਲਾ ਤਾਂ ਕੋਈ ਹੈ ਨਹੀਂ ਸੀ ਉਹਨਾਂ ਸਮਿਆਂ ਦੇ ਵਿੱਚ। ਆਮ ਮਨੁੱਖ ਤਾਂ ਜ਼ਿਆਦਾ ਅਨਪੜ੍ਹਤਾ ਸੀ, ਜ਼ਿਆਦਾ ਅੰਧ ਵਿਸ਼ਵਾਸ ਸੀ ਵੀ ਜੋ ਗੱਲ ਪੁਜਾਰੀ ਨੇ ਕਹਿਤੀ ਮੰਨ ਲਈ, ਕਿਉਂਕਿ ਪੁੱਛਣ ਵਾਲਾ ਤਾਂ ਕੋਈ ਹੈ ਨਹੀਂ ਸੀ। ਕੀ ਪੁੱਛਣਾ ਚਾਹੀਦਾ ਸੀ ਭਲਾ? ਚਲੋ ਅੱਜ ਤਾਂ ਪੁੱਛ ਸਕਦੇ ਹਾਂ ਆਪਾਂ ਵੀ, ਨਾ ਤਾਂ ਕੋਈ ਮੂੰਹ ਦੇ ਵਿੱਚ ਯੂਟਰੈਸ ਹੁੰਦੀ ਹੈ, ਨਾ ਕੋਈ ਪੈਰਾਂ 'ਚ, ਨਾ ਕੋਈ ਹੱਥਾਂ 'ਚ, ਬਾਹਾਂ 'ਚ। ਕਹਿੰਦੇ ਬਾਹਾਂ 'ਚੋਂ ਪੈਦਾ ਹੋਏ, ਪੈਰਾਂ 'ਚੋਂ ਪੈਦਾ ਹੋਏ, ਮੂੰਹ 'ਚੋਂ ਪੈਦਾ ਹੋਏ। ਕੋਈ ਪੁੱਛਣ ਵਾਲਾ ਹੋਵੇ ਪੁਜਾਰੀ ਨੂੰ ਕਿ ਮੂੰਹ ਦੇ ਵਿੱਚ, ਪੈਰਾਂ 'ਤੇ, ਬਾਹਾਂ ਦੇ ਵਿੱਚ ਕਿਹੜੀ ਬੱਚੇਦਾਨੀ ਹੁੰਦੀ ਹੈ? ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਯੂਟਰੈਸ ਪੁੱਛ ਲਿਆ ਕਬੀਰ ਸਾਹਿਬ ਨੇ ਬਾਣੀ 'ਚ, ਪ੍ਰਮਾਣ ਲੈ ਲਓ ਨਾਲ ਚੋਟ। ਕਹਿੰਦੇ ਜਾਓ ਤੂੰ ਬ੍ਰਾਹਮਣ, ਬ੍ਰਾਹਮਣ ਹੀ ਜਾਇਆ ਤੂੰ ਆਉਣ ਵਾਟ ਕਾਹੇ ਨਹੀਂ ਆਇਆ। ਕਹਿੰਦੇ ਚਲੋ ਜੇ ਤੂੰ ਇੱਦਾਂ ਦੀਆਂ ਗੱਲਾਂ ਕਰਦਾ ਹੈ, ਜੇ ਤੂੰ ਬ੍ਰਾਹਮਣ, ਬ੍ਰਾਹਮਣੀ ਤੋਂ ਪੈਦਾ ਹੋਇਆ ਜਦੋਂ, ਇਹ ਜਾਤ ਅਹੰਕਾਰ 'ਤੇ ਚੋਟ ਹੈ, ਬਰਾਦਰੀ ਦਾ ਵਿਰੋਧ ਨਹੀਂ ਫਿਰ ਨਾ ਭੁੱਲ ਜਾਓ। ਕਿੰਨੇ ਐਸੇ ਭਗਤਾਂ ਦੀ ਬਾਣੀ ਦਰਜ, ਜਿਹੜੇ ਸੱਚੇ ਭਗਤ ਸੀ ਰੱਬ ਨਾਲ ਜੁੜੇ ਹੋਏ, ਉਹਨਾਂ ਦੀ ਬਾਣੀ ਦਰਜ ਹੈ। ਤਾਂ ਤੇ ਕਹਿੰਦੇ ਜੇ ਤੂੰ ਇਹ ਹੁਣ ਜਾਤ ਦੇ ਹੰਕਾਰੀ 'ਤੇ ਕਟਾਕਸ਼ ਕੀਤਾ ਕਬੀਰ ਸਾਹਿਬ ਨੇ, ਕਹਿੰਦੇ ਜਦੋਂ ਤੂੰ ਜਨਮ ਲਿਆ ਸੀ ਆਪਣੀ ਮਾਤਾ ਤੋਂ, ਕਹਿੰਦੇ ਤੂੰ ਫਿਰ ਹੋਰ ਰਸਤੇ ਜਨਮ ਕਿਉਂ ਨਹੀਂ ਲਿਆ? ਜਦੋਂ ਤੂੰ ਬ੍ਰਾਹਮਣ, ਬ੍ਰਾਹਮਣ ਹੀ ਜਾਇਆ ਤੂੰ ਆਣ ਵਾਟ, ਆਣ ਵਾਟ ਤਾਂ ਹੋਰ ਰਸਤੇ, ਭਾਵ ਤੂੰ ਮੂੰਹ ਥਾਈਂ ਜਨਮ ਕਿਉਂ ਨਹੀਂ ਲਿਆ, ਤੈਂ ਮੂੰਹ ਥਾਈਂ ਜਨਮ ਕਿਉਂ ਨਹੀਂ ਲਿਆ? ਸੋਚ ਜਰਾ। ਜਿਸ ਕਰਕੇ ਇੱਦਾਂ ਉਸ ਜਾਣੀ ਕਿ ਸਿਧਾਂਤ ਨੂੰ ਚੁਣੌਤੀ ਦੇ ਦਿੱਤੀ ਕਬੀਰ ਸਾਹਿਬ ਨੇ, ਜਿਹੜੇ ਕਹਿੰਦੇ ਸੀ ਅਸੀਂ ਮੂੰਹ 'ਚੋਂ ਪੈਦਾ ਹੋਏ ਹਾਂ, ਇਹ ਪੈਰਾਂ 'ਚੋਂ ਪੈਦਾ ਹੋਏ ਨੇ, ਨੀਚ ਨੇ, ਸ਼ੂਦਰ ਨੇ, ਇਹ ਹੋਇਆ, ਆਹ ਹੋਇਆ। ਕਹਿੰਦੇ ਤੂੰ ਦੱਸ ਦੂਜੇ ਦੀ ਗੱਲ ਤਾਂ ਫਿਰ ਕਰਾਂਗੇ, ਤੂੰ ਮੂੰਹ ਥਾਈਂ ਜਨਮ ਪੈਦਾ ਜਨਮ ਕਿਉਂ ਨਹੀਂ ਲਿਆ, ਤੂੰ ਕਿਉਂ ਨਹੀਂ ਲਿਆ? ਨਹੀਂ, ਸੰਸਾਰ ਵਿੱਚ ਹਰ ਕੋਈ ਇੱਕੋ ਤਰ੍ਹਾਂ ਜਨਮ ਲੈਂਦਾ ਹੈ। ਅਤੇ ਪਹਿਲਾਂ ਪਰਮਾਤਮਾ ਸ੍ਰਿਸ਼ਟੀ ਨੂੰ ਕਿਵੇਂ ਸਾਜਦਾ, ਹਰ ਕਿਸਮ ਦਾ ਜੀਵ ਜੰਤੂ ਕਿਵੇਂ ਬਣਾਉਂਦਾ, ਇਹ ਪਰਮਾਤਮਾ ਹੀ ਜਾਣਦਾ। ਜਾਂ ਕਰਤਾ ਸਿਰਠੀ ਕੋ ਸਾਜੇ ਆਪੇ ਜਾਣਾ ਸੋਈ। ਉਸ ਤੋਂ ਬਾਅਦ ਹਰ ਕਿਸਮ ਦੇ ਜੀਵ ਆਪਣੇ ਨਾਲ ਦੇ ਹੋਰ ਜੀਵ ਪੈਦਾ ਕਰਦੇ ਰਹਿੰਦੇ ਆ। ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ, ਲੱਖ ਦਰਿਆਓ, ਉਹ ਤੋਂ ਫਿਰ ਅੱਗੇ ਲੱਖਾਂ ਦਰਿਆ ਚੱਲ ਪੈਂਦੇ ਹੈ। ਹਰ ਇੱਕ ਜੀਵ ਆਪਣੇ ਵਰਗੇ ਹੋਰ ਜੀਵ ਜੰਤੂ ਪੈਦਾ ਕਰਦੇ ਹੈ, ਇਹ ਹੁਕਮ ਹੈ। ਪਰ ਇੱਕ ਵਾਰੀ ਉਹ ਕੁਦਰਤ ਵਿੱਚ ਸਾਰੇ ਕਿਸਮ ਦੇ ਜੀਵ ਪੈਦਾ ਕਰ ਦਿੰਦਾ, ਕਿਵੇਂ ਸ੍ਰਿਸ਼ਟੀ ਰਚਦਾ ਉਹ ਆਪ ਹੀ ਜਾਣਦਾ। ਇਹ ਤੇਰਾ ਵਿਸ਼ਾ ਨਹੀਂ ਮਨੁੱਖ। ਗੁਰੂ ਨਾਨਕ ਸਾਹਿਬ ਕਹਿੰਦੇ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋ। ਅਣਕ ਰੂਪ ਖਿਨ ਮਾਹੇ ਕੁਦਰਤ ਧਾਰਤਾ। ਬਸ ਇਹ, ਬਾਕੀ ਉਸ ਤੋਂ ਬਾਅਦ ਹਰ ਜੀਵ ਆਪਣੇ ਵਰਗੇ ਹੋਰ ਜੀਵ ਪੈਦਾ ਕਰਦੇ ਆ, ਰਹੋ ਵਿਚਾਰ। ਤਾਂ ਤੇ ਏਦਾਂ ਇਸ ਜਾਣੀ ਕਿ ਗੱਲ ਨੂੰ ਚੁਣੌਤੀ ਦੇ ਦਿੱਤੀ ਬਾਣੀ ਵਿੱਚ ਵੀ ਇਹ ਮੂੰਹ 'ਚੋਂ ਪੈਦਾ ਹੋ ਗਿਆ ਜੀ, ਪੈਰਾਂ 'ਚੋਂ ਪੈਦਾ ਹੋ ਗਿਆ ਜੀ, ਬਾਹਾਂ 'ਚੋਂ ਪੈਦਾ, ਜਾਤ ਅਭਿਮਾਨੀਆਂ ਦੀਆਂ ਗੱਲਾਂ। ਤਾਂ ਤੇ ਮਨੁੱਖੀ ਆਤਮਾ ਦਾ ਲੁਟੇਰਾ ਜਾਤ ਅਭਿਮਾਨ 'ਤੇ ਗੱਲ ਚੱਲ ਰਹੀ ਹੈ ਨਾ, ਇੱਥੇ ਤਾਂ ਇੱਕ ਰਮਜ ਹੋਰ ਦੇ ਜਾਵਾਂ। ਇੱਥੇ ਤਾਂ ਕਈ ਵਾਰ ਨਾ ਜਾਤ ਅਭਿਮਾਨ ਇੱਥੋਂ ਤੱਕ ਕਿ ਜਾਤ ਆਧਾਰਿਤ ਫੈਸਲੇ ਵੀ ਹੁੰਦੇ ਰਹਿੰਦੇ ਨੇ ਕਈ ਵਾਰੀ। ਉਹ ਕਿਵੇਂ? ਚੰਬਲ ਘਾਟੀ ਦੇ ਡਾਕੂਆਂ ਦਾ ਮਾਮਲਾ ਅਸੀਂ ਪਿੱਛੇ ਸਮੇਂ ਜਦੋਂ ਅਸੀਂ ਪੜ੍ਹਦੇ ਰਹਿਣੇ ਤਾਂ ਚੰਬਲ ਘਾਟੀ ਦੇ ਡਾਕੂ ਮੱਧ ਪ੍ਰਦੇਸ਼ ਵਾਲੇ ਬਾਅਦ ਵਿੱਚ ਫੈਸਲਾ ਕੀ ਹੋਇਆ, ਕਹਿੰਦੇ ਵੀ ਇਹਨਾਂ ਕੋਲ ਜ਼ਮੀਨਾਂ ਨਹੀਂ, ਗਰੀਬੀ ਹੈ, ਉਹ ਸਵਰਨ ਜਾਤੀ ਸੀ ਨਾ ਉਹ, ਕਹਿੰਦੇ ਇਹਨਾਂ ਨੂੰ ਜ਼ਮੀਨਾਂ ਦੇ ਦਿਓ ਅਤੇ ਕੇਸ ਇਹਨਾਂ ਦੇ ਵਾਪਸ ਲੈ ਲਓ, ਕਹਿੰਦੇ ਹਟ ਜਾਣਗੇ ਕੰਮ ਕਰਨਾ। ਇਹ ਫੈਸਲਾ ਕਿ ਉਹ ਸਵਰਨ ਜਾਤੀ ਹੈ, ਕੇਸ ਵਾਪਸ, ਜ਼ਮੀਨਾਂ ਦੇ ਦਿਓ। ਦੂਸਰੇ ਪਾਸੇ ਫੂਲਣ ਦੇ ਵੀ ਹੈ, ਸੋਚੋ ਪਿੰਡ ਦੇ ਚੌਧਰੀਆਂ ਨੇ ਫੂਲਣ ਦੇਵੀ ਨੂੰ ਅਲਫ ਨੰਗੀ ਕਰਕੇ ਪਿੰਡ ਵਿੱਚ ਘੁਮਾਇਆ ਅਤੇ ਬਾਅਦ ਵਿੱਚ ਤਾਂ ਤੇ ਉਹਨੂੰ ਫਿਰ ਰਲਣਾ ਪਿਆ ਅਤੇ ਫਿਰ ਉਹ ਚੌਧਰੀ ਸੋਧੇ ਜਿਨ੍ਹਾਂ ਨੇ ਉਹਨੂੰ ਅਲਫ ਨੰਗੀ ਕੀਤਾ ਸੀ ਸੋਧੇ। ਅਤੇ ਫਿਰ ਵਾਦ ਦੇ ਵਿੱਚ ਜਾਣੀ ਕਿ ਇਸੇ ਕੇਸ ਦਾ ਫੈਸਲਾ ਜਦੋਂ ਮੁਲਾਇਮ ਸਿੰਘ ਯਾਦਵ ਨੇ ਜਾਣੀ ਕਿ ਵੀ ਕੇਸ ਇਹਦੇ ਵਾਪਸ ਲੈ ਕੇ ਇਹਨੂੰ ਵੀ ਕੁਛ ਦੇਣ ਦਾ, ਉਸ ਵੇਲੇ ਜਾਣੀ ਕਿ ਜਵਾਬ ਦੇ ਦਿੱਤਾ ਫੂਲਣ ਦੇਵੀ ਦਾ ਫੈਸਲਾ ਵਾਪਸ ਲੈਣ ਤੋਂ। ਸੇਮ ਕੇਸ ਚੰਬਲ ਘਾਟੀ ਦੇ ਡਾਕੂ, ਡਾਕੂ ਤਾਂ ਡਾਕੂ ਹੀ ਹੈ, ਚੱਲ ਮੰਨ ਲਓ ਵੀ ਡਾਕੂ ਪਰ ਡਾਕੂ ਤਾਂ ਡਾਕੂ ਤਾਂ ਡਾਕੂ ਹੀ ਹੈ, ਪਰ ਸਵਰਨ ਜਾਤੀ ਦੇ ਡਾਕੂਆਂ ਵਾਸਤੇ ਫੈਸਲਾ ਹੋਰ ਹੈ, ਦਲਿਤ ਵਾਸਤੇ ਫੈਸਲਾ ਹੋਰ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਜਾਤ ਅਭਿਮਾਨ ਹੈ ਜਿਹੜਾ, ਕਿੱਥੋਂ ਤੱਕ ਗਿਆ? ਕਿੱਥੋਂ ਤੱਕ ਗਿਆ ਤੇ ਉਹਦਾ ਫਿਰ ਮਰ ਕੇ ਖੜਾ ਛੁੱਟਿਆ। ਜਾਂ ਤਾਂ ਭਗਵਾਨ ਤੇ ਮੈਂ ਰਮਜ ਦਿੱਤੀ ਹੈ ਕਿ ਜਿਹੋ ਜਿਹਾ ਪ੍ਰਕਰਨ ਚੱਲਦਾ ਹੋਵੇ ਉਹ ਜਿਹਾ ਯਾਨੀ ਕਿ ਉਦਾਹਰਣ ਦੇਣੀ ਪੈਂਦੀ ਹੈ, ਉਦਾਹਰਣ ਦੇਣੀ ਪੈਂਦੀ ਹੈ। ਜਾਤ ਹੈ ਮਨੁੱਖੀ ਆਤਮਾ ਦਾ ਲੁਟੇਰਾ, ਇਹਨੇ ਬੜਾ ਤੰਗ ਕੀਤਾ ਮਨੁੱਖੀ ਆਤਮਾ ਬੜੀ। ਪਹਿਲਾਂ ਦੱਸਦਾ ਸੀ ਇੱਥੇ ਵੀ, ਇੱਥੇ ਤਾਂ ਯਾਨੀ ਕਿ ਸੱਪ ਅਤੇ ਯਾਨੀ ਕਿ ਆਹ ਕੀੜੇ ਮਕੌੜੇ ਵੀ ਪੂਜਨੀਕ ਹੋ ਗਏ, ਪਰ ਬੰਦੇ ਨਾਲ ਨਫ਼ਰਤ ਕੀਤੀ ਸੀ ਸ਼ੂਦਰ ਸ਼ੂਦਰ ਕਰਕੇ। ਤਾਂ ਇਸ ਅਭਿਮਾਨ ਤੋਂ ਭਾਈ ਅਸੀਂ ਬਚਣਾ ਹੈ, ਇਸ ਅਭਿਮਾਨ ਤੋਂ ਅਸੀਂ ਬਚਣਾ ਹੈ। ਇੱਕ ਇਤਿਹਾਸਕ ਸਾਖੀ ਸੰਖੇਪ ਚ ਕਹਿ ਦੇਵਾਂ, ਇੱਕ ਭਾਈ ਯੋਧ ਜਨਮ ਸੀ ਇਹਦਾ ਬ੍ਰਾਹਮਣਾਂ ਦੇ ਘਰ, ਗੁਰੂ ਕਾ ਸਿੱਖ ਬਣ ਗਿਆ, ਗੁਰੂ ਕਾ ਸਿੱਖ ਬਣ ਗਿਆ ਭਾਈ ਯੋਧ। ਬੜੀ ਸੇਵਾ ਕਰਦਾ ਗੁਰੂ ਕੇ ਲੰਗਰ ਦੇ ਵਿੱਚ, ਅਤੇ ਮਾਤਾ ਖੀਵੀ ਜੀ ਤੋਂ ਬਾਅਦ ਇਹਨੂੰ ਗੁਰੂ ਸਾਹਿਬ ਜੀ ਨੇ ਗੁਰੂ ਕੇ ਲੰਗਰ ਦਾ ਇੰਚਾਰਜ ਬਣਾਤਾ। ਪਹਿਲਾਂ ਮਾਤਾ ਖੀਵੀ ਜੀ ਇੰਚਾਰਜ ਸੀ, ਥੋੜ੍ਹੀ ਯਾਨੀ ਕਿ ਸਰੀਰ ਦੀ ਉਮਰ ਜ਼ਿਆਦਾ ਹੋ ਗਈ, ਉਸ ਤੋਂ ਬਾਅਦ ਭਾਈ ਯੋਧ ਨੂੰ ਇੰਚਾਰਜ ਬਣਾਤਾ। ਹੁਣ ਭਾਈ ਯੋਧ ਬੜੀ ਭਾਵਨਾ ਸੇਵਾ ਕਰਦਾ, ਜੋ ਸੰਗਤਾਂ ਰਸਤਾ ਲੈ ਕੇ ਆਉਂਦੀਆਂ ਕਿ ਕਿਣਕਾ ਕਿਣਕਾ ਸੰਭਾਲ ਕਰਦਾ, ਡੁੱਲਣ ਨਹੀਂ ਦਿੰਦਾ ਕਿਤੇ, ਕਿਣਕਾ ਨਾ ਕਿਤੇ ਐਵੇਂ ਲੱਗਦੇ, ਪੂਰੇ ਪਿਆਰ ਨਾਲ ਰਸਦਾਂ ਸੰਭਾਲਣੀਆਂ ਅਤੇ ਪੂਰੇ ਪਿਆਰ ਪ੍ਰੇਮ ਸਤਿਕਾਰ ਨਾਲ ਦਾਣਾ ਪ੍ਰਸ਼ਾਦਾ ਤਿਆਰ ਹੋਣਾ, ਪੂਰੇ ਪੂਰੇ ਪ੍ਰੇਮ ਸਤਿਕਾਰ ਨਾਲ ਆਪ ਵੀ ਨਾਲ ਵਰਤਾਉਣਾ, ਹੋਰ ਸੇਵਾਦਾਰਾਂ ਨੂੰ ਲਾਉਣਾ, ਇੱਦਾਂ ਸੇਵਾ ਕਰਦਾ ਹੈ। ਪਰ ਪਤਾ ਕੀ ਕਰਦਾ ਹੈ, ਸੰਗਤਾਂ ਜਦੋਂ ਛੱਕ ਕੇ ਉੱਠਦੀਆਂ ਨਾ, ਉਸ ਵੇਲੇ ਸੰਗਤਾਂ ਨੂੰ ਕਹਿ ਦਿੰਦਾ, ਸੰਗਤੇ ਆਹ ਤੁਸੀਂ ਆਪਣੀਆਂ ਨਾ ਪੱਤਲਾਂ ਐਂ ਕਰੋ, ਖੂੰਜੇ ਵਿੱਚ ਇਕੱਠੀਆਂ ਕਰ ਦਿਓ ਅਤੇ ਅਸੀਂ ਰਾਤ ਦੇ ਵਿੱਚ ਇਹਨਾਂ ਨੂੰ ਆਪੇ ਹੀ ਬਿਲੇ ਲਾ ਲੈਣਗੇ ਜਿੱਥੇ ਸਿੱਟਣੀਆਂ ਹੋਣ। ਇੱਦਾਂ ਕਹਿ ਕੇ ਸੰਗਤ ਤੋਂ ਪੱਤਲਾਂ ਨਾ ਇੱਕ ਖੂੰਜੇ ਵਿੱਚ ਇਕੱਠੀਆਂ ਕਰਵਾ ਲੈਂਦਾ, ਜੋ ਸੰਗਤਾਂ ਚਲੀਆਂ ਜਾਂਦੀਆਂ ਬਾਅਦ ਦੇ ਵਿੱਚ ਕੀ ਕਰਦਾ, ਉਹ ਜਿਹੜੀਆਂ ਪੱਤਲਾਂ ਵਿੱਚ ਕਿਣਕੇ ਬਚੇ ਹੋਏ ਨੇ ਨਾ, ਕਿਣਕੇ ਉਹ ਸਾਰੇ ਕਿਣਕੇ ਚੁਣ ਕੇ ਇਕੱਠੇ ਕਰਕੇ ਪਾ ਲੈਂਦਾ ਇੱਕ ਯਾਨੀ ਕਿ ਡੂਨੇ ਦੇ ਵਿੱਚ, ਅਤੇ ਉਹ ਛੱਕ ਲੈਂਦਾ। ਇੱਕ ਦਿਨ ਯਾਨੀ ਕਿ ਮਾਤਾ ਖੀਵੀ ਜੀ ਨੇ ਵੇਖ ਲਿਆ ਕਿ ਭਾਈ ਯੋਧ ਇੰਨੀ ਸੇਵਾ ਕਰਦਾ ਹੈ, ਦਿਨ ਰਾਤ ਇੰਨੇ ਭਾਵਨਾ ਵਾਲਾ ਹੈ, ਅਤੇ ਆਹ ਇੱਦਾਂ ਇਹ ਪੱਤਲਾਂ ਦੇ ਵਿੱਚੋਂ ਕਿਣਕੇ ਕਾਹਤੇ ਇਕੱਠੇ ਕਰਕੇ ਛੱਕਦਾ। ਜਿਸ ਵੇਲੇ ਮਾਤਾ ਖੀਵੀ ਨੇ ਪੁੱਛਣਾ ਕੀਤਾ, ਯੋਧ ਇਹ ਤੂੰ ਇੱਦਾਂ ਸੰਗਤਾਂ ਦੀਆਂ ਪੱਤਲਾਂ 'ਚੋਂ ਕਿਣਕੇ ਕਿਉਂ ਛੱਕਦਾ, ਤੂੰ ਇੱਦਾਂ ਯਾਨੀ ਕਿ ਭੋਜਨ ਕਿਉਂ ਨਹੀਂ ਛੱਕਦਾ ਜੇ ਆਮ ਸੰਗਤਾਂ ਛੱਕਦੀਆਂ। ਉਸ ਵੇਲੇ ਭਾਈ ਯੋਧ ਕਹਿਣ ਲੱਗਿਆ, ਮਾਤਾ ਜੀ ਤੁਹਾਨੂੰ ਤਾਂ ਪਤਾ ਹੀ ਹੈ, ਜਾਣੀ ਜਾਣ ਹੋ ਤੁਸੀਂ, ਮੈਂ ਤਾਂ ਹੀ ਦੱਸਾਂ ਤੁਸੀਂ ਪੁੱਛਿਆ। ਮਾਤਾ ਜੀ ਨਾ ਮੈਨੂੰ ਨਾ ਇੱਕ ਭੂਤ ਚੁੰਬੜਿਆ ਹੋਇਆ, ਉਹ ਜਿਹੜਾ ਭੂਤ ਹੈ ਨਾ ਸੰਗਤਾਂ ਦੇ ਸੀਤ ਪ੍ਰਸ਼ਾਦ ਨਹੀਂ ਕੱਢਣਾ। ਬੋਲੋ ਸਤਨਾਮ, ਮੈਨੂੰ ਇਸ਼ਾਰਾ ਦੇ ਰਿਹਾ ਸੀ ਭਾਈ ਯੋਧ ਜਾਤ ਅਭਿਮਾਨ ਦੇ ਭੂਤ ਵੱਲ, ਵੀ ਮੇਰੇ ਅੰਦਰ ਕਿਤੇ ਜਾਤ ਦਾ ਹੰਕਾਰ ਕਿਤੇ ਗਹਿਰੀ ਤਲ 'ਤੇ ਕਿਤੇ ਰਹਿ ਨਾ ਜਾਵੇ। ਮਾਤਾ ਜੀ ਮੈਨੂੰ ਇੱਕ ਭੂਤ ਚੰਬੜਿਆ, ਉਹ ਸੰਗਤਾਂ ਦੇ ਨਾ ਆ ਪੱਤਲਾਂ ਦੇ ਕਿਣਕਿਆਂ ਨਹੀਂ ਕੱਢਣਾ। ਚਲੋ ਮਾਤਾ ਜੀ ਚੁੱਪ ਕਰ ਗਏ। ਥੋੜ੍ਹੀ ਕੁ ਦੇਰ ਬਾਅਦ ਮਾਤਾ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਕੋਲੇ ਗੱਲ ਪਹੁੰਚਾਈ ਵੀ ਭਾਈ ਯੋਧ ਐਂ ਕਰਦਾ, ਅਤੇ ਮੈਨੂੰ ਕਹਿੰਦਾ ਮਾਤਾ ਜੀ ਮੈਨੂੰ ਭੂਤ ਚੁੰਬੜਿਆ ਹੋਇਆ, ਸੰਗਤਾਂ ਦੀਆਂ ਪੱਤਲਾਂ ਦੇ ਕਿਣਕਿਆਂ ਨਹੀਂ ਕੱਢਣਾ, ਅਤੇ ਤੁਸੀਂ ਕਹੋ ਭਾਈ ਯੋਧ। ਚਲੋ ਬਾਬਾ ਬੁੱਢਾ ਜੀ ਨੇ ਕਹੇ, ਬੜੇ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ, ਯੋਧ ਭਾਈ ਇਹ ਕੀ ਕਰਦਾ ਤੂੰ ਇੱਦਾਂ ਛੱਕਦਾ? ਬਾਬਾ ਜੀ ਤੁਸੀਂ ਤਾਂ ਸਭ ਜਾਣੀ ਜਾਣ, ਤੁਸੀਂ ਪੁੱਛ ਲਿਆ, ਮੈਂ ਤਾਂ ਹੀ ਦੱਸਦਾ, ਤੁਹਾਨੂੰ ਤਾਂ ਸਾਰਾ ਪਤਾ ਹੈ। ਮੈਨੂੰ ਨਾ ਜਿਹੜਾ ਭੂਤ ਚੁੰਬੜਿਆ ਹੋਇਆ ਇਹ ਸੰਗਤਾਂ ਦੇ ਪੱਤਲਾਂ ਦੇ ਕਿਣਕਿਆਂ ਨਹੀਂ ਕੱਢਣਾ। ਚਲੋ ਬਾਬਾ ਬੁੱਢਾ ਸਾਹਿਬ ਜੀ ਚੁੱਪ ਰਹੇ, ਅਖੀਰ ਨੂੰ ਗੱਲ ਮਕਾਓ, ਗੁਰੂ ਸਾਹਿਬ ਕੋਲੇ ਗੱਲ ਪਹੁੰਚ ਗਈ। ਗੁਰੂ ਸਾਹਿਬ ਕੋਲੇ ਗੱਲ ਪਹੁੰਚ ਗਈ, ਮਹਾਰਾਜ ਤੁਸੀਂ ਭਾਈ ਯੋਧ ਨੂੰ ਕਹੋ, ਅਸੀਂ ਕਹਿ ਕੇ ਵੇਖ ਲਿਆ, ਸਾਨੂੰ ਤਾਂ ਕਹਿੰਦਾ ਮੈਨੂੰ ਤਾਂ ਭੂਤ ਚੁੰਬੜਿਆ, ਸੰਗਤਾਂ ਦੇ ਪੱਤਲਾਂ ਦੇ ਕਿਣਕਿਆਂ ਨਹੀਂ ਕੱਢਣਾ। ਚਲੋ ਇੱਕ ਦਿਨ ਦੀ ਗੱਲ, ਗੁਰੂ ਸਾਹਿਬ ਜੀ ਵੀ ਪੰਗਤ ਵਿੱਚ ਬੈਠੇ ਆ, ਸੰਗਤਾਂ ਪ੍ਰਸ਼ਾਦਾ ਛੱਕ ਰਹੀ ਹੈ, ਅੱਜ ਭਾਈ ਯੋਧ ਵਰਤਾਉਂਦਾ ਗੁਰੂ ਸਾਹਿਬ ਜੀ ਕੋਲ ਆ ਗਿਆ। ਉਸ ਵੇਲੇ ਗੁਰੂ ਸਾਹਿਬ ਕਹਿੰਦੇ ਭਾਈ ਯੋਧ, ਭਾਈ ਤੂੰ ਪ੍ਰਸ਼ਾਦਾ ਕਿੱਥੋਂ ਛੱਕਦਾ? ਮਹਾਰਾਜ ਪ੍ਰਸ਼ਾਦਾ ਗੁਰੂ ਕੇ ਲੰਗਰਾਂ ਵਿੱਚੋਂ ਹੀ ਛੱਕਦਾ, ਹੋਰ ਸੇਵਕ ਨੇ ਕਿੱਥੋਂ ਛੱਕਣਾ? ਗੁਰੂ ਕੇ ਲੰਗਰਾਂ ਵਿੱਚੋਂ ਹੀ ਛੱਕਦਾ, ਕਿਉਂਕਿ ਗੁਰੂ ਕੇ ਲੰਗਰ ਦਾ ਹੀ ਹੈ ਨਾ ਕਿਣਕੇ ਤਾਂ। ਉਹ ਗੁਰੂ ਸਾਹਿਬ ਕਹਿੰਦੇ ਛੱਕਦਾ ਹੈ ਗੁਰੂ ਕੇ ਲੰਗਰਾਂ ਵਿੱਚੋਂ, ਪਰ ਛੱਕਦਾ ਕਿਵੇਂ? ਜਦੋਂ ਇੰਨਾ ਕਿਹਾ ਨਾ ਛੱਕਦਾ ਕਿਵੇਂ ਹੈ, ਤਾਂ ਭਾਈ ਜੋਧ ਕਹਿਣ ਲੱਗਿਆ ਇਤਿਹਾਸਕ ਬਚਨ ਨੂੰ ਧਾਰਨਾ ਵਿੱਚ ਕਹਿ ਦਿੰਦੇ ਸੋਡੇ ਲੰਗਰਾਂ ਚੋਂ ਚਿੜੀਆਂ ਚੋਗ ਚੋਗ ਦੇ ਸਤ ਗੁਰ ਜੀ ਇਤਿਹਾਸਕ ਬਚਨ ਨੂੰ ਮੈਂ ਗਾ ਕੇ ਕਹਿ ਦਿੱਤਾ। ਜਿਸ ਵੇਲੇ ਭਾਈ ਜੋਧ ਜੀ ਕਹਿਣ ਲੱਗੇ, ਕਹਿੰਦੇ ਪਾਤਸ਼ਾਹ ਆਪ ਜੀ ਦੇ ਲੰਗਰਾਂ ਵਿੱਚੋਂ ਚਿੜੀਆਂ ਚੋਗ ਚੁੱਕ ਲੈਂਦਾ ਹਾਂ, ਜਿਸ ਤਰ੍ਹਾਂ ਪੰਛੀ ਡਿੱਗੇ ਹੋਏ ਦਾਣੇ ਚੁੱਕ ਲੈਂਦੇ ਹੈ, ਮੈਂ ਵੀ ਪਾਤਸ਼ਾਹ ਆਪ ਦੀਆਂ ਪਿਆਰੀਆਂ ਸੰਗਤਾਂ ਦੇ ਪੱਤਲਾਂ ਚੋਂ ਕਿਣਕੇ ਚੁੱਕ ਲੈਂਦਾ। ਬੋਲੋ ਸਤਨਾਮ। ਫਿਰ ਜੋਧ ਤੂੰ ਏਦਾਂ ਕਿਉਂ ਕਰਦਾ? ਪਾਤਸ਼ਾਹ ਆਪ ਤਾਂ ਸਭ ਜਾਣਦੇ, ਨਹੀਂ ਤੂੰ ਆਪਣੀ ਜਵਾਨੀਆਂ ਦੱਸ। ਮਹਾਰਾਜ ਮੈਨੂੰ ਨਾ ਜਾਤ ਅਭਿਮਾਨ ਦਾ ਭੂਤ ਕਿਤੇ ਮੇਰੇ ਅੰਦਰ ਨਾ ਰਹਿ ਜਾਵੇ, ਅੰਦਰ ਨਾ ਰਹਿ ਜਾਵੇ, ਤੇ ਇਹ ਸੰਗਤਾਂ ਦੇ ਕਿਣਕਿਆਂ ਨੀ ਜਾਤ ਦੇ ਹੰਕਾਰ ਦਾ ਭੂਤ ਮੇਰੇ ਅੰਦਰ ਨੂੰ ਕੱਢ ਲੈਣ। ਗੁਰੂ ਸਾਹਿਬ ਜੀ ਕਹਿਣ ਲੱਗੇ, ਜੋਧ ਹੁਣ ਤੇਰੇ ਅੰਦਰ ਭਾਈ ਗੁਰਮਤ ਵੱਸ ਗਈ, ਤੇਰੇ ਅੰਦਰ ਪਰਮਾਤਮਾ ਦੀ ਯਾਦ ਵੱਸ ਗਈ, ਉਹ ਭੂਤ ਤਾਂ ਤੇਰੇ ਅੰਦਰੋਂ ਨਿਕਲ ਚੁੱਕਿਆ। ਬਸ ਅੱਜ ਤੋਂ ਬਾਅਦ ਤੂੰ ਹੋਰ ਸੰਗਤਾਂ ਦੀ ਤਰ੍ਹਾਂ ਹੀ ਪ੍ਰਸ਼ਾਦਾ ਛਕਣਾ, ਅੱਜ ਤੋਂ ਬਾਅਦ ਇਹ ਪੱਤਲਾਂ ਵਿੱਚੋਂ ਕਿਣਕੇ ਨਹੀਂ ਛਕਣੇ, ਉਹ ਭੂਤ ਤੇਰਾ ਹੁਣ ਨਿਕਲ ਚੁੱਕਿਆ। ਬੋਲੋ ਸਤਨਾਮ। ਵਚਨ ਕਰਤਾ ਕਹਿੰਦੇ ਉਹ ਤੇਰਾ ਅਭਿਮਾਨ ਨਿਕਲ ਚੁੱਕਿਆ, ਨਹੀਂ ਰਿਹਾ ਕਿਸੇ ਅੰਦਰ, ਲਿਖੂ ਜੇ ਨਹੀਂ ਰਿਹਾ, ਬਸ ਨਿਕਲ ਗਿਆ ਤੇਰੇ ਅੰਦਰ। ਗੁਰਮਤ ਵੱਸ ਗਈ ਨਾ ਤੇਰੇ ਅੰਦਰ, ਹੁਣ ਪਰਮਾਤਮਾ ਦੀ ਯਾਦ ਵੱਸ ਗਈ, ਬਸ ਹੁਣ ਉਹ ਚਾਤ ਅਹੰਕਾਰ ਦਾ ਭੂਤ ਨਿਕਲ ਗਿਆ, ਹੁਣ ਨਹੀਂ ਹੁਣ ਇੱਦਾਂ ਹੀ ਛਕਣਾ ਜਿਵੇਂ ਦੂਜੀਆਂ ਸੰਗਤਾਂ। ਸਤ ਵਚਨ ਰਹੋ ਵਿਚਾਰ। ਇੱਦਾਂ ਗੱਲ ਚੱਲੀ ਸੀ, ਜਾਤ ਦਾ ਅਭਿਮਾਨ ਦਾ ਭੂਤ ਸਾਡੇ ਅੰਦਰੋਂ ਨਿਕਲ ਜਾਵੇ ਨਾ, ਇਹ ਭੂਤ ਬੜਾ ਤੰਗ ਕਰਦਾ ਸਾਨੂੰ, ਨਿਕਲ ਜਾਵੇ ਤਾਂ ਵਾਹ ਵਾਹ। ਅਤੇ ਗੁਰੂ ਨਾਲ ਜੁੜ ਕੇ ਅਸੀਂ ਫਿਰ ਕੀ ਬਣਨਾ ਹੈ? ਗੁਰੂ ਨਾਲ ਜੁੜ ਕੇ ਅਸੀਂ ਉੱਚ ਜਾਤੀ ਦੇ ਬਣਨਾ। ਭਾਵ ਕੀ ਹੈ? ਜਿਹਦੇ ਪਰਮਾਤਮਾ ਨਹੀਂ ਯਾਦ ਉਹ ਨੀਚ ਹੈ, ਜਿਹਦੇ ਪਰਮਾਤਮਾ ਯਾਦ ਹੈ ਉਹ ਉੱਚ ਹੈ, ਜਿਹੜਾ ਬੁਰੇ ਕੰਮ ਛੱਡਦੇ ਨੇ, ਨਹੀਂ ਤਾਂ ਬਿਨ ਨਾਵ ਹੈ ਸਭ ਨੀਚ ਜਾਤ ਹੈ, ਬਿਸਟਾ ਕਾ ਕੀੜਾ ਹੋਏ। ਪਰਮਾਤਮਾ ਦੀ ਯਾਦ ਤੋਂ ਬਿਨਾਂ ਸਭ ਹੀ ਨੀਚ ਹੈ, ਗੰਦਗੀ ਦੇ ਕੀੜੇ ਬਣਦੇ ਹੈ, ਤਾਂ ਤੇ ਪਰਮਾਤਮਾ ਨੂੰ ਭੁੱਲ ਕੇ ਨੀਚ ਨਾ ਹੋਈਏ, ਬੁਰੇ ਕੰਮ ਕਰਕੇ ਨੀਚ ਨਾ ਬਣੀਏ। ਬੁਰੇ ਕੰਮ ਨਸ਼ੇ ਪਿਛੇ ਕਰਨੇ, ਕ੍ਰਿਕਟ ਤੋਂ ਗਿਰਨਾ, ਛਾਲ ਖੱਪ, ਠੱਗੀ, ਚੋਰੀ, ਇੱਦਾਂ ਭੈੜੇ ਕੰਮ ਕਰਕੇ ਅਸੀਂ ਨੀਚ ਬਣਦੇ ਹਾਂ। ਜਦੋਂ ਅਸੀਂ ਗੁਰੂ ਨਾਲ ਜੁੜ ਜਾਂਦੇ ਹਾਂ ਫਿਰ ਸਾਡੇ ਅੰਦਰੋਂ ਨੀਚਤਾ ਨਿਕਲ ਜਾਂਦੀ ਹੈ, ਬੁਰੇ ਕੰਮ ਬੁਰਾਈਆਂ ਬੁਰੇ ਕੰਮ ਛੱਡ ਦਿੰਦੇ ਹਾਂ ਅਤੇ ਪਰਮਾਤਮਾ ਨਾਲ ਜੁੜਦੇ ਹਾਂ। ਇੱਦਾਂ ਅਸੀਂ ਭਾਈ ਉੱਚੇ ਬਣਨਾ ਹੈ। ਜਾਤ ਕਰਕੇ ਕੋਈ ਉੱਚਾ ਨਹੀਂ ਹੁੰਦਾ ਨਾ। ਸਾਰਿਆਂ ਦਾ ਸਰੀਰ ਪੰਜ ਤੱਤ ਦਾ ਹੈ, ਪੰਜ ਤੱਤ ਕੋ ਤਨ ਰਚਿਓ, ਜਨ ਹੋ ਚਾਤੁਰ ਸੁਜਨ। ਇਹ ਚੌਥੇ ਲੁਟੇਰੇ 'ਤੇ ਆਪਾਂ ਗੱਲ ਕੀਤੀ ਹੈ। ਪੰਜਵਾਂ ਮਨੁੱਖੀ ਆਤਮਾ ਦਾ ਲੁਟੇਰਾ ਜੋਵਨ ਜਵਾਨੀ। ਜਵਾਨੀ ਵੀ ਮਨੁੱਖੀ ਆਤਮਾ ਦਾ ਲੁਟੇਰਾ ਭਾਈ, ਫਿਰ ਸੁਣ ਲਓ ਦੁਬਾਰਾ, ਭੈਣਾਂ ਵੀ ਸੁਣ ਲਓ, ਵੀਰ ਵੀ ਸੁਣ ਲਓ। ਜੇ ਜੁੜ ਜਾਵੇ ਜਵਾਨੀ ਗੁਰੂ ਨਾਲ, ਫਿਰ ਜਵਾਨੀ ਦਾ ਲਾਹ ਹੈ, ਕਿਉਂਕਿ ਦੋ ਪਹਿਲੂਆਂ 'ਤੇ ਗੱਲ ਕੀਤੀ ਹੈ ਨਾ ਭੱਜ। ਟੁੱਟੇ ਹੋਏ ਲੁੱਟੇ ਜਾਂਦੇ ਨੇ, ਜੁੜੇ ਹੋਏ ਲਾਹਾ ਲੈ ਲੈਂਦੇ, ਇਹਨਾਂ ਠੱਗਣ ਠੱਗ ਜੇ ਗੁਰਕੀ ਪੈਰੀ ਪਾਹੇ। ਹੁਣ ਪਹਿਲਾਂ ਟੁੱਟੀ ਦੀ ਗੱਲ ਕਰਾਂ, ਜਿਹੜੀ ਜਵਾਨੀ ਟੁੱਟੀ ਹੋਈ ਹੈ ਗੁਰੂ ਦੇ ਨਾਲੋਂ, ਗੁਰੂ ਦੀ ਮੱਤ ਨਾਲੋਂ, ਗੁਰਬਾਣੀ ਨਾਲੋਂ, ਦੇਖਦੇ ਹਾਂ ਜੇ ਆਪਾਂ ਕੀ ਹਾਲ ਆ। ਬਹੁਤ ਜਵਾਨੀ ਨਸ਼ਿਆਂ 'ਚ ਪੈ ਗਈ, ਚਲੋ ਨੌਜਵਾਨ ਬਚ ਜਾਓ, ਮੇਰਾ ਵੀਰ ਬਚੋ ਨਸ਼ਿਆਂ ਤੋਂ, ਅਤੇ ਪਤਤ ਪੁਣਾ ਆ ਗਿਆ ਜੋ ਗੁਰੂ ਨਾਲੋਂ ਪਿਆਰ ਟੁੱਟ ਗਿਆ। ਸਾਡਾ ਇਤਿਹਾਸ ਕਹਿੰਦਾ ਭਾਈ ਤਾਰੂ ਸਿੰਘ ਜੀ ਨੇ ਖੋਪਰ ਲਹਾ ਦਿੱਤਾ, ਕੇਸਾਂ ਨੂੰ ਕੈਂਚੀ ਨਹੀਂ ਲੱਗਣ ਦਿੱਤੀ, ਅੱਜ ਭਲਿਓ ਰੁਪਈਏ ਦੇ ਦੇ ਮਨਾਈ ਜਾਂਦੇ। ਕਿਉਂ ਪਿਆਰ ਘੱਟ ਗਿਆ ਨਾ ਗੁਰੂ ਦੇ ਨਾਲ, ਰੁਪਈਏ ਦੇ ਦੇ ਮਨਾਈ ਜਾਂਦੇ ਹੋ ਅੱਜ ਇਹ ਕੰਮ ਨਾ ਕਰੋ। ਜਵਾਨੀ ਸਿੱਖੀ ਨੂੰ ਸੰਭਾਲੋ, ਦਸਤਾਰ ਸਰਦਾਰੀ ਦੇ ਤਾਜ ਨੂੰ ਸੰਭਾਲੋ, ਕੇਸ ਗੁਰੂ ਦੀ ਮੋਹਰ ਨੂੰ ਸੰਭਾਲੋ, ਭੈਣਾਂ ਵੀ ਸਿੱਖੀ ਸਰੂਪ ਵਿੱਚ ਪ੍ਰਪੱਕ ਹੋਣ, ਤਾਂ ਕਿ ਜਵਾਨੀ ਜੇ ਟੁੱਟ ਜਾਵੇ ਤਾਂ ਜਵਾਨੀ ਦੇ ਵਿੱਚ ਮਨੁੱਖੀ ਆਤਮਾ ਲੁੱਟੀ ਜਾਂਦੀ ਹੈ ਨਸ਼ੇ ਵਿਸ਼ਿਆਂ ਦੇ ਵਿੱਚ, ਅਤੇ ਜਵਾਨੀ ਦਾ ਪੱਟਿਆ ਮੁੜ ਕੇ ਸਾਰੀ ਉਮਰ ਰਾਸ ਨਹੀਂ ਆਉਂਦਾ। ਬਹੁਤ ਵਾਰ ਦੱਸਿਆ, ਪੰਜ ਮਾਮਿਆਂ ਦੀ ਗੱਲ ਦੱਸੀ ਹੈ, ਫਿਰ ਦੁਬਾਰਾ ਦੱਸ ਦਿੰਦਾ। ਅੱਜ ਦੀ ਜਵਾਨੀ ਗੁਰੂ ਦੇ ਬਖਸ਼ੇ ਪੰਜ ਕਕਾਰਾਂ ਨਾਲੋਂ ਟੁੱਟ ਕੇ ਪੰਜ ਮਾਮਿਆਂ ਨਾਲ ਜੁੜ ਚੁੱਕੀ ਹੈ। ਪੰਜ ਮਾਮੇ ਕਿਹੜੇ? ਮਾਮਾ ਮੋਟਰਸਾਈਕਲ। ਬੜੀ ਜਵਾਨੀ ਮੋਟਰਸਾਈਕਲ ਨੇ ਪੱਟਤੀ, ਭਾਵ ਗਲਤ ਵਰਤੋਂ। ਸਹੀ ਵਰਤੋਂ ਤਾਂ ਵਹੀਕਲ ਦੀ ਕਰਨੀ, ਗਲਤ ਵਰਤੋਂ ਵੀ ਸ਼ਰ ਕਰਕੇ ਇੱਧਰ ਨੂੰ, ਫਰਰ ਕਰਕੇ ਇੱਧਰ ਨੂੰ, ਐਵੇਂ ਫੋਕੇ ਭਲਵਾਨੀ ਗੇੜੇ ਦੇਣੇ, ਨਾਲੇ ਪੈਟਰੋਲ ਦਾ ਖਰਚਾ, ਨਾਲੇ ਫੋਕੇ ਭਲਵਾਨੀ ਗੇੜੇ, ਅਤੇ ਮੋਟਰਸਾਈਕਲ ਦੀ ਗਲਤ ਵਰਤੋਂ ਨੇ ਜਵਾਨੀ ਨੂੰ ਪੱਟ ਦਿੱਤਾ। ਮਾਮਾ ਮੋਟਰਸਾਈਕਲ, ਮਾਮਾ ਮੋਬਾਈਲ, ਮੋਬਾਈਲ ਨੇ ਬੜੇ ਮੁੰਡੇ ਕੁੜੀਆਂ ਪੱਟ ਦਿੱਤੇ। ਗਲਤ ਵਰਤੋਂ ਨੇ, ਚੰਗੀ ਵਰਤੋਂ ਨਹੀਂ। ਮਾੜੀ ਕੋਈ ਮੋਬਾਈਲ ਦੀ ਯਾਦ ਰੱਖਿਓ, ਗਲਤ ਵਰਤੋਂ ਨਾ ਕੋਈ ਕੰਮ ਕਾਰ ਹੈ, ਨਾ ਕੋਈ ਨੌਕਰੀ, ਨਾ ਕੋਈ ਦੁਕਾਨ, ਨਾ ਕੋਈ ਵਪਾਰ, ਐਵੇਂ ਚੱਕੀ ਫਿਰਦੇ ਮੋਬਾਈਲ, ਨਾਲੇ ਕਾਰਡਾਂ ਦੇ ਖਰਚੇ, ਨਾਲੇ ਕੰਪਨੀਆਂ ਦੀਆਂ ਝੋਲੀਆਂ ਭਰਨੀਆਂ, ਅਤੇ ਨਾਲੇ ਗਲਤ ਵਰਤੋਂ, ਗਲਤ ਫੋਨ, ਗਲਤ SMS, ਗਲਤ ਸੁਨੇਹੇ, ਜਿਸ ਕਰਕੇ ਇਹ ਮੋਬਾਈਲ ਨੇ ਬੜੀ ਜਵਾਨੀ ਪੜਤੀ। ਮੋਬਾਈਲ ਦੀ ਗਲਤ ਵਰਤੋਂ ਨੇ, ਮੋਬਾਈਲ ਦੀ ਗਲਤ ਵਰਤੋਂ ਨੇ ਬੜੀ ਜਵਾਨੀ ਪੜ ਦਿੱਤੀ। ਤਾਤੀ ਬੱਚੇ, ਮੰਮਾ ਮੋਬਾਈਲ, ਮੰਮਾ ਮਾਰਫੀਨ ਦਾ ਟੀਕਾ, ਆਪ ਹੀ ਪਾਈ ਆਪ ਹੀ ਲਾ ਲੈਂਦੇ ਨੇ ਨਾ, ਅਤੇ ਜੇਬਾਂ ਭਰੀਆਂ ਹੋਈਆਂ ਡਰੱਗ ਦੇ ਨਸ਼ੇ, ਕੋਈ ਪ੍ਰੋਕਸੀ ਬੋਨ ਦੀਆਂ ਜੇਬਾਂ ਭਰੀ ਫਿਰਦਾ, ਕੋਈ ਲੋ ਮੋਡਲ ਦੀਆਂ, ਕੋਈ ਕਹਿੰਦਾ। ਤਾਂ ਤੇ ਚੌਥਾ ਮਾਮਾ ਮੋਨੇ ਹੋਣਾ, ਪੈਸੇ ਦੇ ਕੇ ਗੁਰੂ ਦੀ ਮੋਹਰ ਨੂੰ ਕਤਲ ਕਰਾ ਦਿੱਤਾ। ਮਾਮਾ ਮੰਦਰਾਂ, ਅਤੇ ਕਈ ਵੀਰਾਂ ਮੰਦਰਾਂ ਜਾਂ ਵੀ ਪਾਈ ਫਿਰਦੇ ਨੱਤੀਆਂ, ਵਾਹਵਾ ਰੁਮਕੇ ਝੁੰਮਕੇ ਜੇ ਪਾਈ ਫਿਰਦੇ ਆ। ਤਾਂ ਤੇ ਇੱਦਾਂ ਇਹ ਜਵਾਨੀ ਹੈ ਜਿਹੜੀ ਪੱਟ ਦਿੱਤੀ, ਇਹ ਪੰਜੇ ਮਾਮਿਆਂ ਤੋਂ ਬਚ ਜਾਓ ਜੇ ਬਚਣਾ ਜਵਾਨੀ। ਗਲਤ ਵਰਤੋਂ ਨਾ ਕਰੋ ਮੋਟਰਸਾਈਕਲ ਦੀ, ਮੋਬਾਈਲ ਦੀ ਗਲਤ ਵਰਤੋਂ ਨਾ ਕਰੋ, ਮਾਰਫੀਨ ਦਾ ਟੀਕਾ ਜਾਂ ਕੋਈ ਡਰੱਗ ਦਾ ਨਸ਼ੇ ਛੱਡ ਦਿਓ, ਅਤੇ ਆ ਮੋਨੇ ਨਾ ਹੋਣਾ, ਗੁਰੂ ਦੀ ਮੋਹਰ ਕੇਸਾਂ ਨੂੰ ਸੰਭਾਲੋ, ਤਾਂ ਨੱਤੀਆਂ ਨੁੱਤੀਆਂ ਕਿਸੇ ਦੇ ਪਾਈਆਂ ਤਾਂ ਲਾ ਦਿਓ, ਮੇਰਾ ਵੀ ਇੱਥੇ ਲਾ ਕੇ ਜੇਬ 'ਚ ਪਾ ਲਓ, ਜੇ ਕੋਈ ਚੱਲ ਗਏ ਤਾਂ ਸੋਨੇ ਚਾਂਦੀ ਨੂੰ ਚੱਲ ਵੇਚ ਦਿਓ। ਅੱਗੇ ਤੋਂ ਗਲਤੀ ਨਾ ਕਰਿਓ। ਨੱਕ ਕੰਨ ਛੇਦਣਾ ਤਾਂ ਇਸਤਰੀ ਵਾਸਤੇ ਵੀ ਮਨਾ ਹੈ, ਇੱਥੇ ਵਿੱਚ ਵੀਰ ਵੀ ਨੱਕ ਕੰਨ ਯਾਨੀ ਕਿ ਕੰਨ ਬਣਾਈ ਫਿਰਦੇ। ਇਸਤਰੀ ਵਾਸਤੇ ਯਾਦ ਰੱਖਿਓ ਭੈਣਾਂ ਵੀ, ਨੱਕ ਕੰਨ ਛੇਦਣਾ ਸਿੱਖੀ ਅਸੂਲਾਂ ਦੇ ਮੁਤਾਬਕ ਮਨਾ ਹੈ, ਕੋਕੇ ਵਾਲੀਆਂ ਪਾਉਣੀਆਂ ਮਨਾ ਹੈ ਸਿੱਖੀ ਅਸੂਲਾਂ ਮੁਤਾਬਕ, ਪਰ ਅੱਜ ਅਸੂਲਾਂ 'ਤੇ ਆਪਾਂ ਘੱਟ ਹੀ ਚੱਲਦੇ ਹਾਂ। ਕਸੂਰ ਇਕੱਲਾ ਭੈਣਾਂ ਦਾ ਵੀ ਨਹੀਂ, ਤੁਸੀਂ ਪੁੱਛੋਗੇ ਹੋਰ ਕਸੂਰ ਕਿਹਦਾ? ਵਿੱਚ ਵਿੱਚ ਸਾਡੇ ਬਾਬਿਆਂ ਨੂੰ ਬਿਮਾਰੀ ਪੈ ਗਈ, ਕਹਿੰਦੇ 40 ਦਿਨਾਂ ਮਗਰੋਂ ਕਿਰਪਾਨ ਵਧਾ ਦਿਓ ਅਤੇ ਕੋਕੇ ਵਾਲੀਆਂ ਪਾ ਲੈ। ਬੋਲੋ ਸਤਨਾਮ, ਇੱਕ ਨੂੰ ਕੀ ਰੋਂਦੀ ਹੈ, ਉਤ ਗਈ ਆਵਾ, ਇੱਥੇ ਆਵਾ ਬਾਬਿਆਂ ਦਾ ਵੀ ਉੱਤੇ ਖੜਾ, ਵਧਾ ਦਿਓ ਵੀ ਦੱਸ ਦਿਆ ਕਿਰਪਾਨ ਨੂੰ, ਲਾਹ ਦੀ ਬਜਾਈ ਵਧਾ ਦਿਓ, ਕਹਿੰਦੇ ਕਿਰਪਾਨ ਵਧਾ ਦਿਓ, ਅਤੇ ਆਮ ਲੋਕਾਂ ਦਾ ਫਿਰ ਕੀ ਕਸੂਰ? ਤਾਂ ਤੇ ਨਹੀਂ, ਇਹ ਸਿੱਖੀ ਅਸੂਲਾਂ ਮੁਤਾਬਕ ਬਿਲਕੁਲ ਗਲਤ ਹੈ। ਨਿਸ਼ਾਨੇ ਸਿੱਖੀ, ਪੰਜ ਹਰਫ ਕਾਫ ਹਰਗ ਜਿਨਾ ਵਾਸਦ ਈ, ਪੰਜ ਮੁਆਫ, ਪੰਜਾਂ ਕਕਾਰਾਂ ਵਿੱਚੋਂ ਇੱਕ ਵੀ ਮੁਆਫ ਨਹੀਂ ਕੀਤਾ ਜਾ ਸਕਦਾ। ਜਿਸ ਕਰਕੇ ਰਹੋ ਵਿਚਾਰ, ਗੱਲ ਕਿੱਥੇ ਚੱਲੀ ਹੈ? ਜਵਾਨੀ 'ਤੇ ਟੁੱਟ ਜਾਵੇ ਜਵਾਨੀ ਤਾਂ ਨਸ਼ਿਆਂ ਦੇ ਵਿੱਚ ਜਾਂ ਹੋਰ ਮਾੜੇ ਕੰਮਾਂ ਦੇ ਵਿੱਚ ਬਰਬਾਦ ਹੋ ਜਾਂਦੀ ਹੈ। ਇਹ ਪੰਜ ਮਾਮਿਆਂ ਤੋਂ ਬਚਿਓ, ਅਤੇ ਫਿਰ ਜੁੜ ਜਾਵੇ ਜਵਾਨੀ ਤਾਂ ਲਾਹਾ ਬੜਾ, ਕਿਉਂਕਿ ਜਵਾਨੀ ਦਾ ਅਰਥ ਕੀ ਹੈ? ਜਦੋਂ ਸਾਡੀ ਸਰੀਰਕ ਊਰਜਾ ਕਹਿ ਲਓ, ਤਾਕਤ ਕਹਿ ਲਓ, ਐਨਰਜੀ ਕਹਿ ਲਓ, ਜਦੋਂ ਸਾਡੀ ਸਰੀਰ ਦੀ ਤਾਕਤ ਟੌਪ 'ਤੇ ਹੁੰਦੀ ਹੈ, ਸਿਖਰ 'ਤੇ ਹੁੰਦੀ ਹੈ, ਉਹਨੂੰ ਜਵਾਨੀ ਕਿਹਾ ਜਾਂਦਾ ਹੈ। ਸਰੀਰਕ ਤਾਕਤ ਤੋਂ ਚੰਗਾ ਕੰਮ ਲੈ ਲਈਏ ਤਾਂ ਜੀਵਨ ਮਹਾਨ ਬਣ ਜਾਂਦਾ। ਜਵਾਨੀ ਹੈ ਜਿਹੜੀ ਕਿ ਆਪਾਂ ਅੱਜ ਦੇ ਮਸਲੇ ਲਾ ਲਓ ਵੀ ਦਾਜ ਦਹੇਜ ਦੇ ਖਿਲਾਫ ਲਹਿਰ ਖੜੀ ਕਰ ਸਕਦੀ ਹੈ ਜਵਾਨੀ। ਜੇ ਨੌਜਵਾਨ ਜਾਗਣ, ਫੈਸਲਾ ਕਰਨ ਵੀ ਨਾ ਇਹ ਦਾਜ ਦਹੇਜ ਦੀ ਲਾਣਤ, ਅਸੀਂ ਨਹੀਂ ਸੌਦੇਬਾਜ਼ੀ ਕਰਨੀ, ਹਾਂ ਆਪਣੀ ਯਾਨੀ ਕਿ ਆਰਥਿਕ ਹਾਲਤ ਮੁਤਾਬਕ ਬੱਚੇ ਬੱਚੀ ਨੂੰ ਕੋਈ ਲੋੜੀਂਦਾ ਸਮਾਨ ਬਣਾ ਦਿੱਤਾ, ਕੋਈ ਗੁਣਾ ਨਹੀਂ। ਤਾਂ ਸੁਣੀ ਹੈ ਬਹੁਤ ਵਾਰ ਆਪਣੇ ਵੀ ਸੌਦੇਬਾਜ਼ੀ ਨਹੀਂ ਕਰਨੀ ਵੀ ਆ ਆ ਆਹ ਕਾਰ ਲਵਾਂਗੇ, ਇੰਨੇ ਨਕਦ ਲਵਾਂਗੇ, ਇੰਨਾ ਸੋਨਾ, ਨਾ ਲਾਣਤ ਹੈ। ਤਾਂ ਚੋਰ ਨਾਲ ਤਾਂ ਮੰਗਣੀ ਕੀ ਹੈ, ਕੁਛ ਸੌਦੇਬਾਜ਼ੀ ਵੀ ਨਹੀਂ ਕਰਨੀ, ਇਹ ਜਵਾਨੀ ਕਰ ਸਕਦੀ ਹੈ ਫੈਸਲਾ? ਜਵਾਨੀ ਜੋ ਅੱਜ ਗੰਦ ਪੈਂਦਾ ਸੱਭਿਆਚਾਰ ਦੇ ਨਾਂ 'ਤੇ, ਇਹਨੂੰ ਕੰਟਰੋਲ ਕਰ ਸਕਦੀ ਹੈ ਇੱਕਦਮ? ਸੱਭਿਆਚਾਰ ਦੇ ਨਾਂ 'ਤੇ ਬੜਾ ਗੰਦ ਪੈਂਦਾ ਹੈ। ਭਰੂਣ ਹੱਤਿਆ, ਬੱਚਿਆਂ ਦੇ ਕਤਲ ਹੋ ਰਹੇ ਆ ਕੁੱਖ ਦੇ ਵਿੱਚ, ਜਵਾਨੀ ਭਰੂਣ ਹੱਤਿਆ ਦੇ ਖਿਲਾਫ ਲਹਿਰ ਪੈਦਾ ਕਰ ਸਕਦੀ ਹੈ, ਲੱਚਰਪਣੇ ਦੇ ਖਿਲਾਫ ਲਹਿਰ, ਦਾਜ ਦਹੇਜ ਦੀ ਲਾਹਣਤ ਦੇ ਖਿਲਾਫ ਲਹਿਰ, ਫਿਰ ਅੱਜ ਦਾ ਯਾਨੀ ਕਿ ਪ੍ਰਦੂਸ਼ਣ ਦਾ ਮਸਲਾ ਵੀ ਅੱਜ ਕੱਲ੍ਹ ਮੁੱਖ ਹੈ। ਸਾਂਝੀਆਂ ਥਾਵਾਂ 'ਤੇ ਦਰਖਤ ਲਾ ਸਕਦੀ ਹੈ ਜਵਾਨੀ, ਦਰਖਤ ਲਾ ਕੇ ਪਾਲ ਸਕਦੀ ਹੈ। ਜੇ ਇੱਕ ਦਰਖਤ ਤੁਸੀਂ ਪਾਲ ਦਿੱਤਾ ਭਾਅ ਵੱਡਾ ਕਰ ਦਿੱਤਾ, ਤਾਂ ਸਮਝ ਲਓ ਮਨੁੱਖਤਾ ਨੂੰ 10 ਲੱਖ ਰੁਪਈਏ ਸਾਲਾਨਾ ਦਾ ਦਾਨ ਕਰ ਦਿੱਤਾ, ਕਿਉਂਕਿ ਇੱਕ ਦਰਖਤ ਇੱਕ ਸਾਲ ਵਿੱਚ 10 ਲੱਖ ਦੀ ਆਕਸੀਜਨ ਦਿੰਦਾ ਡਾਕਟਰੀ ਰੇਟ ਮੁਤਾਬਕ। ਇਹ ਰੇਟ ਮੈਂ ਡਾਕਟਰੀ ਲਾਇਆ ਤਾਂ ਇੱਦਾਂ ਜਵਾਨੀ ਸਮਾਜ ਭਲਾਈ ਦੇ ਕੰਮ ਕਰ ਸਕਦੀ ਹੈ। ਜੇ ਜੁੜ ਜਾਵੇ ਤਾਂ ਜਵਾਨੀ ਬੜੀ ਮਹਾਨ ਹੈ, ਕਿਉਂਕਿ ਨੌਜਵਾਨ ਕਿਸੇ ਵੀ ਕੌਮ ਦਾ ਸ਼ਰਮਾਇਆ ਹੁੰਦਾ ਹੈ। ਤਾਂ ਤੇ ਨੌਜਵਾਨ ਨੂੰ ਸੰਭਲੋ, ਭੈਣਾਂ ਵੀ ਭਾਈ ਵੀ ਆਪਣੇ ਵਿਰਸੇ ਨੂੰ ਪਛਾਣੋ, ਤਾਂ ਤੇ ਸਿੱਖੀ ਸਰੂਪ 'ਚ ਪਰਪੱਕ ਹੋਵੋ, ਨਸ਼ੇ ਵਿਸ਼ੇ ਛੱਡੋ ਅਤੇ ਗੁਰੂ ਦੀ ਮੌੜ ਕੇ ਸਾਨੂੰ ਕਤਲ ਨਾ ਕਰਾਇਓ। ਧਾਰਨਾ 'ਚ ਵੀ ਕਹਿੰਦੇ ਨੇ
ਕੇਸ ਨਾ ਕੱਟਿਓ ਜੀ, ਕੇਸ ਤਾਂ ਮੋਹਰ ਗੁਰਾਂ ਦੀ, ਕੇਸ ਨਾ ਕੱਟਿਓ ਜੀ, ਕੇਸ ਤਾਂ ਮੋਹਰ ਗੁਰਾਂ ਦੀ,
ਕੇਸ ਨਾ ਕੱਟਿਓ ਜੀ, ਕੇਸ ਤਾਂ ਮੋਹਰ ਗੁਰਾਂ ਦੀ, ਕੇਸ ਨਾ ਕੱਟਿਓ ਜੀ,
ਇੱਦਾਂ ਜੇ ਜੁੜ ਜਾਵੇ ਜਵਾਨੀ ਤਾਂ ਭਾਈ ਜਵਾਨੀ ਦਾ ਲਾਹਾ ਹੈ, ਫਿਰ ਲੁੱਟੇ ਨਹੀਂ ਜਾਂਦੇ। ਫਿਰ ਜਵਾਨੀ ਮਨੁੱਖੀ ਆਤਮਾ ਦਾ ਲੁਟੇਰਾ ਨਹੀਂ, ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜੇ ਹੈ ਉਹ ਜਵਾਨੀ ਤੋਂ ਲਾਹਾ ਲੈ ਲੈਂਦੇ ਹੈ। ਜਿਹੜੇ ਗੁਰੂ ਨਾਲ ਟੁੱਟੇ ਨੇ ਉਹਨਾਂ ਵਾਸਤੇ ਜਵਾਨੀ ਮਨੁੱਖੀ ਆਤਮਾ ਦਾ ਲੁਟੇਰਾ। ਤਾਂ ਤੇ ਜਵਾਨੀ ਦੇ ਵਿੱਚ ਕਿਤੇ ਲੁੱਟੇ ਨਾ ਜਾਇਓ, ਉਹ ਲੰਡੀਆਂ ਜੀਪਾਂ ਵਾਲੀ ਗਲਤੀ ਤੋਂ ਵੀ ਬਚਿਓ। ਉਹ ਵੀ ਕਹਿ ਦੇਵਾਂ। ਕਈ ਵਾਰ ਜੇ ਵੇਖਿਆ ਲੰਡੀ ਜੀਪ 'ਚ ਪੰਜ ਚਾਰ ਨੌਜਵਾਨ ਬੈਠੇ ਹੁੰਦੇ ਆ, ਪੁੱਠੀਆਂ ਟੋਪੀਆਂ, ਹਜਾਮਤਾਂ ਕਰਾਈਆਂ, ਜੇਬਾਂ ਦੇ ਵਿੱਚ ਨਸ਼ੇ ਦੀਆਂ ਗੋਲੀਆਂ ਦੇ ਪੱਤੇ, ਅਤੇ ਪਿੱਛੇ ਲਿਖਿਆ ਹੁੰਦਾ ਜੀਪ ਦੇ ਪੁੱਤ ਸਰਦਾਰ। ਫਿਰ ਕਹਿਣਾ ਪੈਂਦਾ ਪੁੱਤਰੋ, ਇਹ ਪੁੱਠੀਆਂ ਟੋਪੀਆਂ ਲੈ ਕੇ, ਹਜਾਮਤਾਂ ਕਰਾ ਕੇ, ਅਤੇ ਲੰਡੀਆਂ ਜੀਪਾਂ 'ਚ ਬਹਿ ਕੇ ਪਿੱਛੇ ਲਿਖ ਕੇ ਪੁੱਤ ਸਰਦਾਰਾਂ ਦੇ, ਤੁਸੀਂ ਤਾਂ ਸੜਕਾਂ ਦੇ ਉੱਤੇ ਸਰਦਾਰੀ ਹੀ ਰੋਲ ਦਿੱਤੀ ਤਾਂ ਕਿ ਕੋਈ ਕਸਰ ਨਾ ਰਹਿ ਜਾਵੇ, ਦੁਨੀਆਂ ਦੇਖ ਲੈ ਵੀ ਦੇਖ ਲਓ ਭਾਈ ਸਰਦਾਰਾਂ ਦੇ ਪੁੱਤ ਤਾਂ ਅੱਜ ਟੋਪੀਆਂ ਅਤੇ ਕੱਦੂ ਹਜਾਮਤਾਂ ਵਾਲੇ ਹੋ ਚੁੱਕੇ ਹੈ। ਬੋਲੋ ਸਤਨਾਮ। ਪੁੱਤ ਸਰਦਾਰਾਂ ਦੇ ਜ਼ਰੂਰ ਲਿਖਣਾ ਸੀ ਜੀਪ ਦੇ ਪਿੱਛੇ, ਫਿਰ ਦੁਸ਼ਮਣਾਂ 'ਤੇ ਕੀ ਇਹ ਗੱਲਾਂ, ਪਾਤਸ਼ਾਹ ਦੇ ਪਾਤਸ਼ਾਹ ਤੇਰੇ ਸਰਦਾਰਾਂ ਨੇ ਖੁਦ ਵੇਚ ਦਿੱਤੀਆਂ ਸਰਦਾਰੀਆਂ, ਜੇ ਕਿਸੇ ਨੂੰ ਕੀ ਕਹੀਏ ਸੋਚੋ। ਅਤੇ ਜੇ ਕਿਤੇ ਆਪਣੀ ਸਕਲ ਸ਼ੂਰਤ ਸਿੱਖਾਂ ਵਾਲੀ ਹੋਵੇ, ਸਰਦਾਰਾਂ ਵਾਲੀ ਦਸਤਾਰ ਸਜਾਈ ਹੋਵੇ, ਦਾੜਾ ਪ੍ਰਕਾਸ਼ ਹੋਵੇ, ਫਿਰ ਜੀਪ ਦੇ ਪਿੱਛੇ ਲਿਖਣਾ ਨਹੀਂ ਪੈਂਦਾ, ਫਿਰ ਲਿਖ ਕੇ ਨਹੀਂ ਦੱਸਣਾ ਪੈਂਦਾ। ਅਤੇ ਜੇ ਆਪਣੀ ਸਕਲ ਸੂਰਤ ਹੀ ਸਰਦਾਰਾਂ ਵਾਲੀ ਨਾ ਰਹੀ, ਇਹ ਤਾਂ ਲਿਖਣਾ ਹੀ ਪਿਆ ਕਰੂਗਾ, ਹੈ ਨਾ ਪੁੱਤ ਸਰਦਾਰਾਂ ਦੇ, ਕਿਉਂ ਵੀ ਜੇ ਨਾ ਲਿਖਿਆ ਤਾਂ ਆਖਣਗੇ ਬਾਬੂ ਜੀ ਫਿਰਦੇ ਆ। ਬੋਲੋ ਸਤਨਾਮ। ਕਹਿੰਦੇ ਯਾਰ ਬਾਬੂ ਜੀ ਆਪਾਂ ਕਹਾਉਣਾ ਨਹੀਂ, ਕਹਿੰਦੇ ਜੀਪ ਦੇ ਪਿੱਛੇ ਲਿਖ ਲਓ ਪੁੱਤ ਸਰਦਾਰਾਂ ਦੇ, ਸ਼ਕਲ ਬਾਬੂ ਵਾਲੀ ਅਤੇ ਪਿੱਛੇ ਪੁੱਤ ਸਰਦਾਰਾਂ ਦੇ, ਇਹ ਜਵਾਨੀ ਤਾਂ ਤੇ ਮੇਰਾ ਵੀਰ ਸੰਭਲ ਲੁੱਟੇ ਨਾ ਜਾਈਏ ਕਿਤੇ, ਤਾਂ ਤੇ ਇੱਥੋਂ ਤੱਕ ਜੋ ਆਪਾਂ ਵਿਚਾਰ ਕੀਤੀ ਹੈ ਅੱਜ ਗੁਰਬਾਣੀ ਦੇ ਆਧਾਰ ਦੇ ਉੱਤੇ, ਉਹ ਪਦੇ ਇੱਕ ਦੋ ਪੜ੍ਹ ਜਾਵਾਂ। ਜਿਸ ਕੈਂਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੈ ਮੈਂ ਜੋਗਣਵੰਤ, ਸੋ ਹੋਵਤ ਬਿਸ਼ਟਾ ਕਾ ਜੰਤ, ਆਪ ਸਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਭਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕ ਈਹਾਂ ਮੁਕਤ ਆਗਿਆ ਸੁਖ ਪਾਵੈ, ਰੂਪਵੰਤ ਹੋਏ ਨਾਹੀ ਮੋਹੈ, ਪ੍ਰਭ ਕੀ ਜੋਤ ਸਗਲ ਘਟ ਸੋਹੈ, ਧਨਵੰਤਾ ਹੋਏ ਕਿਆ ਕੋ ਗਰਵੈ, ਜਾਂ ਸਭ ਕੇ ਤਿਸਕਾ ਦੀਆ ਦਰਵੈ, ਹੱਥ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾਵੈ, ਜੇ ਕੋ ਹੋਏ ਬਹਿ ਦਾਤਾਰ, ਤਿਸ ਦੇਨ ਹਾਰ ਜਾਣੈ ਗਾ ਵਾਰ, ਜਿਸ ਗੁਰ ਪ੍ਰਸਾਦ ਟੁੱਟੈ ਹਉ ਰੋਗ, ਨਾਨਕ ਸੋ ਜਨ ਸਦਾ ਅਰੋਗ। ਤਾਂ ਤੇ ਇਹ ਜੇ ਸਾਰੇ ਮਾਣ ਛੱਡ ਗਏ ਭਾਈ, ਗੁਰੂ ਨਾਲ ਜੁੜ ਗਏ, ਤਿੰਨੇ ਪੰਕਤੀਆਂ ਦੇ ਉੱਤੇ ਆਪਾਂ ਅੱਜ ਵਿਸਥਾਰ ਕੀਤਾ, ਲੁੱਟੇ ਨਾ ਜਾਈਏ, ਗੁਰੂ ਦੇ ਚਰਨ ਪੈ ਕੇ ਲਾਹਾ ਲਈਏ, ਨਹੀਂ ਤਾਂ ਰਾਜ ਮਾਲ ਰੂਪ ਜਾਤ ਜੋਗਣ ਪੰਜੇ ਠੱਗ, ਇਹਨੇ ਠੱਗੀ ਜੰਗ ਠੱਗਿਆ, ਕਿਨਾਂ ਰੱਖੀਆਂ ਲੱਜ, ਇਹਨਾਂ ਠੱਗਾਂ ਠੱਗ ਜੇ ਗੁਰ ਕੀ ਪੈਰੀ। ਜੇ ਗੁਰੂ ਦੇ ਚਰਨਾਂ ਨਾਲ ਜੁੜ ਜਾਈਏ ਤਾਂ ਲੁੱਟੇ ਜਾਣ ਤੋਂ ਬਚ ਜਾਵਾਂਗੇ, ਫਿਰ ਇਹ ਲੋਕ ਸੁਖੀ, ਇਹ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ।
ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ,
ਆਪੇ